ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਤਰਸ ਪਰਸ ਮਿਟ ਸੋਗ ਆਤਮ ਰਸ ਜੇ ਜਾ ਨਹੀਂ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿੰਘਨ ਕੋ ਵਿੱਚ ਲਗ ਗਏ ਉਦਾਏ ਮਾਰੇ ਤੁਰਕਨ ਕੋ ਸਿੰਘ ਤਾਏ ਓਏ ਦੋ ਪੀ ਖਾਲਸੇ ਮਾਰੇ ਖਾਲਸੋ ਉਨ ਦੋਵਨ ਕੋ ਗਾਰੇ ਸਿੰਘਨ ਕੋ ਵਿੱਚ ਲੱਗ ਗਿਓ ਦਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਅਗਮ ਅਗਾਧ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਵਾਲੀਏ ਦੋ ਜਹਾਨ ਪੁੱਤਰਾਂ ਦੇ ਦਾਨੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਗਰੀਬ ਨਿਵਾਜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੇ ਗੁਰੂ ਪਿਆਰੇ ਗੁਰੂ ਖਾਲਸਾ ਗੁਰੂ ਰੂਪ ਸਾ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਉੱਪਰ ਨਮਸਕਾਰਾਂ ਕਰਕੇ ਆਪਣੇ ਇਸ ਸਰੀਰ ਨੂੰ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਨਿਤਨੇਮ ਦੇ ਨਾਲ ਸਤਿਗੁਰੂ ਜੀ ਦੇ ਦਰਬਾਰ ਅੰਦਰ ਦੀਵਾਨ ਸਜਾਏ ਜਾਂਦੇ ਹੈ। ਗੁਰੂ ਦੀਆਂ ਸੰਗਤਾਂ ਸਮੇਂ ਸਮੇਂ ਦੇ ਨਾਲ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਕਿਰਤਾਰਥ ਨਿਹਾਲ ਹੁੰਦੀਆਂ ਹਨ। ਹੁਣ ਜੋ ਗੁਰੂ ਜੀ ਦੀ ਮਿਹਰ ਸਦਕਾ ਲੜੀਵਾਰ ਰੂਪ ਵਿੱਚ ਸ੍ਰੀ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਉਸ ਕਥਾ ਦਾ ਸਾਧਸੰਗ ਜੀ ਸਮਾਂ ਹੋਇਆ ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਜੋ ਸ਼ਾਨਵਾਜ ਜਿਸ ਨੇ ਘੱਲੂ ਘਾਰਾ ਕਰਾਇਆ ਸੀ ਸਿੰਘਾਂ ਦੇ ਉੱਤੇ ਲੱਖੂ ਦੇ ਜ਼ਰੀਏ ਉਸ ਨੂੰ ਜਿਹੜਾ ਹੈ ਦੀਵਾਨ ਕੌੜਾ ਮੱਲ ਨੇ ਵੀਰ ਮਨੂ ਦੇ ਕਹੇ ਅਨੁਸਾਰ ਉੱਥੇ ਜੰਗ ਕਰਨ ਗਿਆ ਦੇ ਨਾਲ ਮੁਲਤਾਨ ਵਿਖੇ ਸਿੰਘਾਂ ਦੀ ਫੌਜ ਦੀ ਟੁਕੜੀ ਨਾਲ ਲੈ ਕੇ ਗਏ ਸੀ। ਜਦੋਂ ਦੀਵਾਨ ਕੌੜਾ ਮੱਲ ਦੀ ਫੌਜ ਉਹ ਬੇਈਮਾਨੀ ਕਰ ਗਈ ਤਾਂ ਉਸ ਵਕਤ ਸਿੰਘਾਂ ਵੱਲ ਇਸ਼ਾਰਾ ਕਰਕੇ ਕਿਹਾ ਵੀ ਸਿੰਘੋ ਹੁਣ ਵੇਖੋ ਇਹ ਮੇਰੇ 'ਤੇ ਵੀ ਹੱਲਾ ਕਰਦਾ ਚੜ੍ਹਦਾ ਆ ਰਿਹਾ ਹੈ ਅਤੇ ਤੁਸਾਂ ਨੇ ਵੀ ਆਪਣਾ ਜੋ ਗੁਰ ਭਾਈ ਗੁਰੂ ਕੇ ਖਾਲਸੇ ਨਾਲ ਇਹਨਾਂ ਨੇ ਘੱਲੂਘਾਰ ਵਿੱਚ ਜਿਹੜੇ ਸ਼ਹੀਦ ਕੀਤੇ ਆ ਸਿੰਘ ਉਹਨਾਂ ਦਾ ਬਦਲਾ ਆਪਣੇ ਵੀ ਲੈਣਾ ਹੈ ਅਤੇ ਹੁਣ ਸਾਹਮਣੇ ਆਇਆ ਹੋਇਆ ਹੈ ਅਤੇ ਤੁਸੀਂ ਹੁਣ ਆਪਣਾ ਬਦਲਾ ਲੈ ਲਓ। ਉਸ ਵਕਤ ਜਿਹੜਾ ਹੈ ਸਿੰਘਾਂ ਨੇ ਕਿਹਾ ਵੀ ਦੀਵਾਨ ਕੌੜਾ ਮੱਲ ਜੀ ਤੁਸੀਂ ਫਿਕਰ ਨਾ ਕਰੋ, ਇਹਨੂੰ ਇੱਕ ਵਾਰ ਅੱਗੇ ਆ ਲੈਣ ਦਿਓ। ਜਦੋਂ ਸ਼ਾਨਵਾਜ ਸਾਹਮਣੇ ਆ ਗਹਿਣ ਖੜ੍ਹਾ ਹੋ ਗਿਆ ਦੀਵਾਨ ਕੌੜਾ ਮੱਲ ਦੇ ਅਤੇ ਉਹ ਕਹਿਣ ਲੱਗ ਪਿਆ ਨਮਕ ਹਰਾਮੀ ਦੀਵਾਨ ਕੌੜਾ ਮੱਲ ਮੇਰੇ ਤਲਵੇ ਚੜ੍ਹਦਾ ਰਿਹਾ ਹੈ ਮੇਰਾ ਦੀਵਾਨ ਬਣ ਕੇ ਅਤੇ ਅੱਜ ਤੂੰ ਚਾਦਰ ਬਣਿਆ ਹੈ ਮੇਰੇ ਨਾਲ ਲੜਨਾ ਆ ਗਿਆ ਹੈ, ਮੇਰਾ ਸ਼ਸਤਰ ਸੰਭਾਲ ਜਾਂ ਫਿਰ ਮੇਰੀ ਸ਼ਰਨ ਲੈ ਸਲਾਮ ਕਰ ਮੈਨੂੰ। ਖਾਲਸੇ ਨੂੰ ਜਦੋਂ ਦੀਵਾਨ ਕੌੜਾ ਮੱਲ ਨੇ ਕਿਹਾ ਵੀ ਤੁਸੀਂ ਅੱਗੇ ਹੋ ਜਾਓ, ਹੁਣ ਗੁਰੂ ਕੇ ਸਿੰਘਾਂ ਨੇ ਗੋਲੀਆਂ ਦੀ ਛਲਕਾਂ ਕਰ ਦਿੱਤੀਆਂ, ਫਾਇਰ ਖੋਲ੍ਹ ਦਿੱਤੇ, ਇੱਕ ਗੋਲੀ ਦੇ ਕਲੇਜੇ 'ਚ ਜਾ ਕੇ ਲੱਗੀ ਸ਼ਾਹਨਵਾਜ਼ ਦੇ ਉੱਥੇ ਘੋੜੇ ਤੋਂ ਧੜੰਮ ਕਰਦਾ ਥੱਲੇ ਆ ਵੱਜਿਆ। ਇੱਕ ਸਿੰਘ ਸੂਰਮਾ ਘੋੜੇ ਤੋਂ ਉੱਤਰ ਕੇ ਗਿਆ ਹੈ, ਇਹਦਾ ਸਿਰ ਵੱਡਿਆ ਹੈ। ਖੁਸ਼ੀ ਮਨਾਈ ਹੈ, ਗੁਰੂ ਦਾ ਸ਼ੁਕਰ ਕੀਤਾ, ਮਹਾਰਾਜ ਜੀ ਅੱਜ ਸਿੱਖਾਂ ਦੇ ਕਾਤਲ ਸ਼ਾਹਨਵਾਜ਼ ਦਾ ਵੀ ਭੋਗ ਪਾ ਦਿੱਤਾ ਹੈ, ਤੁਹਾਡੀ ਮਿਹਰ ਨਾਲ ਉਹ ਸਿਰ ਫੜ ਕੇ ਦੇ ਦਿੱਤਾ ਹੈ ਦੀਵਾਨ ਕੌੜਾ ਮੱਲ ਨੂੰ, ਉਹਨੇ ਮੀਰ ਮੰਨੂ ਨੂੰ ਦੇ ਦਿੱਤਾ ਅੱਗੇ ਜਾ ਕੇ। ਮੀਰ ਮਨੂ ਦੀ ਖੁਸ਼ੀ ਦੀ ਤਾਂ ਹੱਦ ਨਾ ਰਹੀ, ਉਹਨੇ ਕਾਗਜ਼ ਕਲਮ ਲੈ ਕੇ ਉਸ ਵੇਲੇ ਲਿਖ ਦਿੱਤਾ ਕਿ ਦੀਵਾਨ ਕੌੜਾ ਮੱਲ ਬਹਾਦਰ ਮਹਾਰਾਜਾ ਹੈ, ਮਹਾਰਾਜਾ ਦਾ ਖਿਤਾਬ ਦੇ ਦਿੱਤਾ। ਇਸ ਤਰ੍ਹਾਂ 1806 ਬਿਕਰਮੀ ਸੰਮਤ 1749 ਦੇ ਵਿੱਚ ਸ਼ਾਹਨਵਾਜ਼ ਦਾ ਭੋਗ ਪਿਆ। ਗੁਰੂ ਕੇ ਖਾਲਸੇ ਮੀਰ ਮਨੂ ਦਾ ਰਾਜ ਹੈ ਉਸ ਵਕਤ ਨਵਾਬੀ ਹੈ ਅਤੇ ਇਹਦੇ ਦੀਵਾਨ ਕੌੜਾ ਮੱਲ ਦੀ ਸਹਾਇਤਾ ਨਾਲ ਖਾਲਸਾ ਆਜ਼ਾਦ ਫਿਰ ਰਿਹਾ ਹੈ, ਕੋਈ ਪਰਵਾਹ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਬੈਠ ਕੇ ਨਿਆਂ ਕਰਦੇ ਆ, ਝੂਠੇ ਨੂੰ ਝੂਠਾ ਸੱਚੇ ਨੂੰ ਸੱਚਾ, ਗੁਰਬਾਣੀ ਦੇ ਜਾਪ ਸਰਵਣ ਕਰਦੇ, ਢਾਡੀ ਵਾਰਾਂ ਸੁਣਦੇ ਆ, ਬੜਾ ਰੰਗ ਚੜ੍ਹਿਆ ਹੈ। ਇੱਧਰੋਂ ਮੁਹੰਮਦ ਸ਼ਾਹ ਰੰਗੀਲਾ ਜੋ ਬਹਾਦਰ ਸ਼ਾਹ ਦਾ ਪੁੱਤਰ ਪੋਤਰਾ ਸੀ, ਜਹਾਨ ਸ਼ਾਹ ਦਾ ਪੁੱਤਰ, ਔਰੰਗਜ਼ੇਬ ਦਾ ਪੜਪੋਤਰਾ, ਇਹਦਾ ਵੀ ਇਹਨੇ 1719 ਤੋਂ ਲੈ ਕੇ 1748-49 ਤੱਕ ਇਹਨੇ ਰਾਜ ਕੀਤਾ। ਘੱਟੋ ਘੱਟ ਵੀ 30-32 ਸਾਲ ਦੇ ਕਰੀਬ, ਕਈ ਵਿਦਵਾਨ ਦੇ ਕਹਿੰਦੇ ਵੀ 1753 ਤੱਕ ਇਹਨੇ ਰਾਜ ਕੀਤਾ ਹੈ, 1810 ਬਿਕਰਮੀ ਸੰਮਤ ਤੱਕ, ਕਿਉਂਕਿ ਕਵੀ ਜੀ ਨੇ ਤਾਂ ਕੋਈ ਬਿਆਨ ਨਹੀਂ ਕੀਤਾ ਖੋਲ੍ਹ ਕੇ। ਅਤੇ ਉਹ ਜਦੋਂ ਮੁਹੰਮਦ ਸ਼ਾਹ ਰੰਗੀਲਾ ਜੋ ਰੰਗ ਰਲੀਆਂ ਮਾਣਦਾ ਸੀ, ਕਿਉਂਕਿ ਰੰਗੀਲਾ ਦਾ ਨਾਂ ਹੀ ਪਿਆ ਸੀ ਰੰਗਰਾਗ ਕਰਕੇ, ਜਦੋਂ ਨਾਦਰ ਸ਼ਾਹ ਨੇ ਚੜ੍ਹਾਈ ਕੀਤੀ ਸੀ ਦਿੱਲੀ 'ਤੇ ਅਤੇ ਇਹਨੂੰ ਲਿਖ ਭੇਜਿਆ ਸੀ ਵੀ ਮੁਹੰਮਦ ਸ਼ਾਹ ਤਗੜਾ ਹੋ ਜਾ, ਮੈਂ ਪਹੁੰਚ ਰਿਹਾ ਤੇਰੇ ਕੋਲ, ਇਹਨੇ ਸ਼ਰਾਬ ਅੱਗੇ ਰੱਖੀ ਹੋਈ ਸੀ, ਉਹ ਚਿੱਠੀ ਵੇਖ ਕੇ ਪੜ੍ਹ ਕੇ ਕਹਿੰਦਾ ਦਿੱਲੀ ਬੜੀ ਦੂਰ ਹੈ, ਚਿੱਠੀ ਫੜੀ ਸਿੱਧੀ ਸ਼ਰਾਬ 'ਚ ਡੋਬ ਦਿੱਤੀ ਅਤੇ ਸ਼ਰਾਬ ਉਹ ਪੀ ਗਿਆ। ਫਿਰ ਪਤਾ ਉਦੋਂ ਲੱਗਾ ਜਦੋਂ ਪਾਣੀਪਤ 'ਚ ਘਮਸਾਨ ਮਚਾ ਦਿੱਤਾ ਨਾਦਰ ਸ਼ਾਹ ਨੇ, ਦਿੱਲੀ ਵੀ ਪਹੁੰਚ ਗਿਆ, ਫਿਰ ਇਹ ਵੇਖੇ ਇਸੇ ਤਰ੍ਹਾਂ ਇਹਦੇ ਮਰ ਗਿਆ। ਕਵੀ ਦੇ ਮੁਤਾਬਕ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਮੁਤਾਬਕ, ਇੱਥੇ ਉਹ ਜਿਗਰ ਨਹੀਂ ਆਇਆ ਕਿ ਬਾਦਸ਼ਾਹ ਕਿਹੜੇ ਰਹਿ ਗਏ ਬਾਅਦ ਵਿੱਚ, ਕਿਉਂਕਿ ਸਿੱਧਾ ਹੀ ਲਿਖ ਦਿੱਤਾ ਹੈ ਕਿ ਚਾਰ ਜਿਹੜੇ ਵਜ਼ੀਰ ਸੀ, ਮਨਸੂਰ ਅਲੀ, ਜਾਮ ਅਲੀ, ਨਜ਼ੀਬ ਖਾਂ, ਗਾਜ਼ਦੀ ਮੁਗਲ, ਇਹ ਵਜ਼ੀਰ ਆਪੋ ਵਿੱਚ ਹੀ ਕਰਨ ਡਿਆ ਵੀ ਵੈਰ ਵਿਰੋਧ ਸਰੀਕਾ, ਬਾਦਸ਼ਾਹ ਜੀ ਤਾਂ ਇਹਨਾਂ ਕੀ ਮੰਨਣੀ ਸੀ, ਦਿੱਲੀ ਦੀ ਬਾਦਸ਼ਾਹੀ ਦੇ ਚਾਰ ਪੈਰ ਉਹ ਕਿਹੜੇ, ਉੱਤਰ ਪੂਰਬ ਪੱਛਮ ਦੱਖਣ, ਜਾਂ ਇੰਜ ਕਹਿ ਲਓ ਜਾਂ ਜਿਹੜੇ ਚਾਰ ਵਜ਼ੀਰ ਸੀ, ਚਾਰ ਪੈਰ ਸੀ ਉਹਦੇ ਵਜ਼ੀਰ ਰਾਜੇ ਦੇ ਮੁਹੰਮਦ ਸ਼ਾਹ ਰੰਗੀਲੇ ਦੇ, ਇਹ ਵਿਗੜ ਤਿਗੜ ਗਏ, ਆਪੋ ਵਿੱਚ ਸਰੀਕਾ ਰੱਖਣ ਲੱਗ ਪਏ। ਥੋੜ੍ਹਾ ਗਿਆਨੀ ਗਿਆਨ ਸਿੰਘ ਜੀ ਨੇ ਇਸ ਤਰ੍ਹਾਂ ਖੋਲ੍ਹ ਕੇ ਲਿਖਿਆ ਹੈ ਕਿ ਜਦੋਂ ਮੁਹੰਮਦ ਸ਼ਾਹ ਰੰਗੀਲਾ ਮਾਰ ਗਿਆ, ਉਹਦਾ ਪੁੱਤਰ ਬਣਿਆ ਅਹਿਮਦ ਸ਼ਾਹ, ਉਹ ਬਾਦਸ਼ਾਹ ਬਣ ਗਿਆ। ਜਿਹੜਾ ਗਾਜ਼ਦੀਨ ਮੁਗਲ ਸੀ, ਇਹ ਤਾਂ ਬਹੁਤਾ ਹੀ ਨੇੜੇ ਰਹਿੰਦਾ ਸੀ, ਕੋਲ ਕੋਲ ਰਹਿੰਦਾ ਸੀ ਸ਼ਾਹ ਦੇ, ਪਰ ਤੰਗ ਬੜਾ ਕਰਦਾ ਸੀ ਅਹਿਮਦ ਸ਼ਾਹ ਨੂੰ। ਅਹਿਮਦ ਸ਼ਾਹ ਤੰਗ ਹੋਇਆ, ਸੋਚਣ ਮਨ ਦੀ ਧਾਰੀ ਵੀ ਮੈਂ ਲਖਨਊ ਨੂੰ ਹੀ ਚਲਾ ਜਾਂਦਾ ਹਾਂ, ਸ਼ਿਕਾਰ ਦੇ ਬਹਾਨੇ ਨਿਕਲਿਆ। ਪਰ ਇਹ ਗਾਜ਼ਦੀਨ ਨਾਲ ਨਾਲ ਹੀ ਇਹਨੇ ਰਾਹ ਵਿੱਚ ਜਾ ਕੇ ਉਹਦੀਆਂ ਅੱਖਾਂ 'ਚ ਸਲਾਈਆਂ ਫੇਰ ਦਿੱਤੀਆਂ, ਗਰਮ ਕਰਕੇ ਅੰਨਿਆਂ ਕਰਕੇ ਉਹਨੂੰ ਵਾਪਸ ਲੈ ਆਉਂਦਾ ਦਿੱਲੀ। ਫਿਰ ਉਹਦਾ ਲੜਕਾ ਆਲਮਗੀਰ ਜਿਹੜਾ ਉਹ ਬਿਠਾ ਦਿੱਤਾ ਬਾਦਸ਼ਾਹੀ 'ਤੇ। ਫਿਰ ਤਾਂ ਪੂਰੇ ਵਜ਼ੀਰ ਵੱਡਾ ਬਣ ਕੇ ਬਹਿ ਗਿਆ, ਇਹਦੀ ਜਾਦੀ ਚੱਲੇ ਗਾਜ਼ਦੀਨ ਮੁਗਲ ਦੀ, ਜਿਹੜਾ ਮਰਹੱਟਿਆਂ ਦੀ ਫੌਜ ਲੈ ਲੈ ਬਾਅਦ 'ਚ ਲੜਦਾ ਰਿਹਾ ਨਜੀਬ ਖਾਨ ਨਾਲ। ਨਜੀਬ ਖਾਨ ਦਾ ਕੋਈ ਵੱਸ ਨਾ ਚੱਲਿਆ, ਜਿਸ ਕਰਕੇ ਉਹਨੇ ਫਿਰ ਅਹਿਮਦ ਸ਼ਾਹ ਨੂੰ ਬੁਲਾਇਆ ਹੈ। ਅਹਿਮਦ ਸ਼ਾਹ ਦੇ ਆਉਣ ਦਾ ਕਾਰਨ ਇਹੀ ਹੈ, ਕਿਉਂਕਿ ਮੀਰ ਮਨੂ ਨੇ ਤਾਂ ਉਹਨੂੰ ਪਹਿਲਾਂ ਕੱਟ ਦਿੱਤਾ ਸੀ, ਭਜਾ ਦਿੱਤਾ ਸੀ, ਫਿਰ ਅਹਿਮਦ ਸ਼ਾਹ ਆਪਣੇ ਆਪ ਨਹੀਂ ਆਇਆ ਹੈ। ਬੁਲਾਉਣ ਵਾਲਾ ਇਹਨੂੰ ਨਜੀਬ ਖਾਨ ਹੈ। ਨਜੀਬ ਖਾਨ ਦੌਲਾ ਦੁਖੀ ਹੋ ਗਿਆ ਸੀ ਗਾਜ਼ੀਦੀਨ ਮੁਗਲ ਤੋਂ। ਫਿਰ ਜਦੋਂ ਅਹਿਮਦ ਸ਼ਾਹ ਆਇਆ, ਉਦੋਂ ਸਿੰਘਾਂ ਦੇ ਵੀ ਦਾਅ ਲੱਗੇ ਵਿੱਚ, ਉਹ ਕਥਾ ਆਪ ਜੀ ਸਰਵਣ ਕਰ ਰਹੇ ਹੋ। ਜਿਵੇਂ ਨਜੀਬ ਖਾਨ ਦੌਲੇ ਨੇ ਅਹਿਮਦ ਸ਼ਾਹ ਨੂੰ ਸੱਦਿਆ, ਕਿਵੇਂ ਉਹ ਗਾਜ਼ਦੀਨ ਮੁਗਲ ਚੜ੍ਹਾਈ ਕਰਕੇ ਮਰਹੱਟਿਆਂ ਦੀ ਫੌਜ, ਮਰਾਠੀਆਂ ਦੀ ਫੌਜ ਲੈ ਕੇ ਆਉਂਦਾ ਰਿਹਾ ਦਿੱਲੀ ਵੱਲ, ਉਹ ਪ੍ਰਸੰਗ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਣਾਂ ਵਿੱਚ ਨਿਵਾਓ ਸੀ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੰਘ ਨੇ ਕੋ ਵਿੱਚ ਲੱਗ ਗਏ ਉਦਾਏ।
ਜਦੋਂ ਰੋਹੇਲੇ ਨਜੀਬ ਖਾਨ ਨੇ ਪਠਾਣ ਅਹਿਮਦ ਸ਼ਾਹ ਦੁਰਾਨੀ ਅਬਦਾਲੀ ਨੂੰ ਮੰਗਾਇਆ ਹੈ, ਅਤੇ ਸਾਰਾ ਕਾਰਨ ਕੀ ਸੀ ਵੀ ਸਤਿਗੁਰੂ ਜੀ ਦੇ ਬਚਨ ਜਿਹੜੇ ਕੀਤੇ ਸੀ ਵੀ ਕਾਬਲ ਅਤੇ ਕੁੱਤਾ ਮੰਗਵਾਓ, ਉਹਨਾਂ 'ਤੇ ਇਨਕਾਰ ਨਾਸ ਕਰਵਾਓ, ਭਾਈ ਦਇਆ ਸਿੰਘ ਜੀ ਨੂੰ ਚਮਕੌਰ ਦੀ ਗੜੀ ਵਿੱਚ ਕਹੇ ਸੀ, ਉਹ ਬਚਨ ਗੁਰੂ ਜੀ ਦੇ ਪੂਰੇ ਹੋਣ ਜਾ ਰਹੇ ਹੈ। ਪਹਿਲਾਂ ਤਾਂ ਨਾਦਰ ਸ਼ਾਹ ਕਾਬਲੀ ਕੁੱਤਾ ਚੜ ਕੇ ਆਇਆ, ਹੁਣ ਅਹਿਮਦ ਸ਼ਾਹ ਅਬਦਾਲੀ ਇਹ ਵੀ ਕਾਬਲੀ ਕੁੱਤਾ ਚੜ ਕੇ ਆਇਆ। ਇਸ ਤਰ੍ਹਾਂ ਜਦੋਂ ਇਹ ਆਇਆ, ਉਹਨਾਂ ਦਿਨਾਂ ਵਿੱਚ ਹੀ ਸਿੰਘਾਂ ਦਾ ਵੀ ਜਿਹੜਾ ਦਾ ਕਾਲ ਲੱਗਣ ਲੱਗ ਪਿਆ ਲੁੱਟ ਖਸੁੱਟ ਵਿੱਚ।
ਮਾਰੇ ਤੁਰਕਨ ਕੋ ਸਿੰਘ ਧਾਏ।
ਸਿੰਘ ਤੁਰਕਾਂ ਨੂੰ ਮਾਰਦੇ ਐ ਧਾਵਾ ਕਰ ਕਰਕੇ ਹੱਲਾ ਬੋਲ ਕੇ।
ਓਏ ਦੋ ਪੀ ਖਾਲਸੇ ਮਾਰੇ।
ਉਹ ਜਿਹੜੇ ਹੁਣ ਇਹ ਤਾਂ ਨਹੀਂ ਵੀ ਪਠਾਨ ਜਿਹੜੇ ਉਹ ਸਿੰਘਾਂ ਦੇ ਮਿੱਤਰ ਹੈ ਜਾਂ ਮੁਗਲ ਮਿੱਤਰ ਹੈ, ਦੋਵੇਂ ਧਿਰ ਪਠਾਨ ਵੀ ਵੈਰੀ ਸਿੰਘਾਂ ਦੇ, ਮੁਗਲ ਵੀ ਵੈਰੀ, ਅਤੇ ਸਿੰਘਾਂ ਨੂੰ ਉਹ ਅੱਗੋਂ ਮਾਰਦੇ ਹਨ। ਖਾਲਸਾ ਦੋਵਾਂ ਨੂੰ ਗਾਲਦਾ ਹੈ, ਮੁਗਲਾਂ ਨੂੰ ਵੀ ਮਾਰਦਾ ਹੈ ਦਾ ਦੇ ਨਾਲ ਪਠਾਣਾਂ ਨੂੰ ਵੀ। ਜਦੋਂ 1753 ਤੋਂ ਲੈ ਕੇ ਜਦੋਂ ਮੁਹੰਮਦ ਸ਼ਾਹ ਰੰਗੀਲੇ ਨੇ ਅਤੇ ਰਾਜ ਕੀਤਾ ਨਾ, ਉਹ ਤੋਂ ਬਾਅਦ ਤਾਂ ਜਿਹੜੇ ਅਹਿਮਦ ਸ਼ਾਹ ਹੋਣੀ ਹੈ, ਜਿਹੜੇ ਆਲਮਗੀਰ ਹੋਣੀ, ਤਾਂ ਨਾਮ ਧਰੀਕ ਹੀ ਰਹਿ ਗਏ, ਭਾਵ ਨਾਮ ਦੇ ਬਾਦਸ਼ਾਹ ਰਹਿ ਗਏ। ਫਿਰ ਤਾਂ ਕਦੀ ਕਿਸੇ ਦਾ ਸਿੱਕਾ, ਕਦੇ ਕਿਸੇ ਦਾ ਸਿੱਕਾ ਦਿੱਲੀ ਦੇ, ਹਿੰਦੁਸਤਾਨ ਦੇ ਸੂਬਿਆਂ ਦੇ, ਕਦੀ ਦੇ ਖਾਲਸਾ ਜੀ ਦਾ ਮਾਰ ਲੈਂਦੇ ਸੀ। ਭਾਈ ਬਘੇਲ ਸਿੰਘ ਹੋਣਾ ਦੀ ਕਥਾ ਅੱਗੇ ਆਉਣੀ ਹੈ। ਦਿੱਲੀ 'ਤੇ ਜਦੋਂ ਨਾ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਕੱਢਿਆ ਹੈ ਖਾਲਸੇ ਦਾ, ਕਦੀ ਉਹ ਮਰਹੱਟਿਆਂ ਨੇ ਆ ਕੇ ਕਬਜ਼ਾ ਕਰ ਲੈਂਦੇ ਸੀ ਦਿੱਲੀ ਦੇ, ਕਦੀ ਆ ਜਾਂਦੇ ਪਠਾਨ ਅਤੇ ਕਦੀ ਮੁਗਲ, ਚਾਰ ਤਾਕਤਾਂ ਜਿਹੜੀਆਂ ਲੜ ਰਹੀਆਂ ਸਨ। ਅਤੇ ਗੁਰੂ ਕੇ ਖਾਲਸੇ ਉਹਦੇ ਦੋ ਧਿਰ ਹੈ, ਇੱਧਰੋਂ ਗੁਰੂ ਕਾ ਖਾਲਸਾ ਇਕੱਲਾ ਹੀ ਹੈ। ਇਹ ਦੋਵਾਂ ਨੂੰ ਗਾਲਦਾ ਹੈ ਵੀ ਇਹ ਗੁਰੂ ਦੇ ਬਚਨਾਂ 'ਤੇ ਬੈਠੇ ਹੈ ਵੀ ਰਾਜ ਕਰੇਗਾ ਖਾਲਸਾ, ਵੀ ਰਾਜ ਕਰਨਾ ਹੈ ਖਾਲਸੇ ਨੇ। ਇਸ ਤਰ੍ਹਾਂ ਉਹ ਸੋਚਦੇ ਪਠਾਨ ਵੀ ਅਸੀਂ ਦਿੱਲੀ ਮੱਲ ਲਈਏ, ਮੁਗਲ ਸੋਚਦੇ ਅਸੀਂ ਮੱਲ ਲਈਏ, ਪਰ ਗੁਰੂ ਕਾ ਖਾਲਸਾ ਕਹਿੰਦਾ ਹੈ ਵੀ ਇਹ ਤਾਂ ਦੋਵੇਂ ਧਿਰ ਨਹੀਂ ਰਹਿਣ, ਇੱਥੇ ਰਹੇਗਾ ਇਕੱਲਾ ਖਾਲਸਾ ਹੀ।
ਗਾਜ਼ਦੀਨ ਸੱਦੇ ਮਰਹੱਟੇ।
ਜਿਹੜਾ ਗਾਜ਼ਦੀਨ ਮੁਗਲ ਸੀ ਨਮਕ ਹਰਾਮੀ ਬਾਦਸ਼ਾਹ ਦਿੱਲੀ ਮੁਗਲ ਫੌਜ ਦਾ ਮੁਗਲ ਸਰਕਾਰ ਦਾ ਇਹ ਸੱਜਦਾ ਹੈ ਮਰਹੱਟਿਆਂ ਦੀ ਫੌਜ ਮਰਹੱਟੇ ਕੌਣ ਆ ਮਹਾਰਾਸ਼ਟਰ ਦੇ ਮਰਾਠੀ ਲੋਕ ਉਹਨਾਂ ਨੇ ਆ ਕੇ ਦਿੱਲੀ ਵਿੱਚ ਜਿਹੜਾ ਨਜੀਬ ਖਾਨ ਦੌਲਾ ਸੀ ਰਹੇਲਾ ਪਠਾਣ ਇਹ ਚਾਹੁੰਦਾ ਸੀ ਵੀ ਮੈਂ ਬਾਦਸ਼ਾਹ ਬਣਾ ਦਿੱਲੀ ਦਾ ਇਹਨੇ ਅਹਿਮਦ ਸ਼ਾਹ ਨੂੰ 1 ਕਰੋੜ ਰੁਪਈਆ ਉਹ ਸ਼ਾਨੀ ਭਰਨੀ ਕਹੀ ਵੀ ਮੈਂ 1 ਕਰੋੜ ਰੁਪਈਆ ਤੈਨੂੰ ਟਕਾ ਦਊਂਗਾ ਤੂੰ ਇੱਥੇ ਆ ਕੇ ਮੇਰੀ ਮਦਦ ਕਰ ਅਤੇ ਮੈਨੂੰ ਇੱਥੋਂ ਦਾ ਬਾਦਸ਼ਾਹ ਬਣਾ ਇਹ ਦਿੱਲੀ ਬੈਠਾ ਸੀ ਉਹ ਨਜੀਬ ਜਿਹੜਾ ਸੀ ਗਾਜ਼ੀ ਦੀਨ ਮੁਗਲ ਉਹ ਮਰਹੱਟਿਆਂ ਮਰਾਠੀਆਂ ਦੀ ਫੌਜ ਲੈ ਕੇ ਉਹਨੇ ਇਹਨੂੰ ਦਿੱਲੀ ਆ ਘੇਰਿਆ ਇਸ ਕਰਕੇ ਅਹਿਮਦ ਸ਼ਾਹ ਅਬਦਾਲੀ ਨੂੰ ਜਿਹਨੇ ਨਜੀਬ ਖਾਨ ਨੇ ਬੁਲਾ ਲਿਆ
ਕਹਿ ਪਠਾਨ ਸੋ ਲਿਓ ਬੁਲਾਏ
ਇਸ ਤੇ ਅਹਿਮਦ ਸ਼ਾਹ ਕਹਿ ਪਠਾਨ ਸੋ ਲਿਓ ਬੁਲਾਏ ਪਠਾਨ ਅਹਿਮਦ ਸ਼ਾਹ ਨੂੰ ਬੁਲਾ ਲਿਆ
ਚੋਪਈ ਤਬ ਉਹਨੇ
ਮੈਂ ਅਹਿਮਦ ਸ਼ਾਹ ਬੁਲਾਇਆ ਤਦੋਂ ਉਹਨੇ ਅਹਿਮਦ ਸ਼ਾਹ ਨੂੰ ਸੱਦਿਆ
ਆਣ ਉਸੇ ਨੇ ਸੋ ਛਡਾਇਆ
ਜਦੋਂ ਅਹਿਮਦ ਸ਼ਾਹ ਆਇਆ ਉਹਨੇ ਮਰਹੱਟਿਆਂ ਦੀ ਫੌਜ ਪਾਸੋਂ ਜੋ ਗਾਜ਼ੀ ਦੀਨ ਲੈ ਕੇ ਆਉਂਦਾ ਸੀ ਉਹਨੂੰ ਉਹਦੇ ਕੋਲੋਂ ਛਡਾਇਆ ਨਜੀਬ ਖਾਂ ਆਪਣੇ ਸਾਥੀ ਪਠਾਨ ਨੂੰ
ਲਾਹੌਰ ਸਰਹੰਦ ਉਸੇ ਨੇ ਮੱਲੀ
ਇਹਨੇ ਪਹਿਲਾਂ ਦੇ ਸਰਹੰਦ ਤੋਂ ਇਹਨੂੰ ਭਜਾ ਦਿੱਤਾ ਸੀ ਮੀਰ ਮੰਨੂ ਨੇ ਅਤੇ ਇਸ ਵਾਰ ਆਇਆ ਹੈ ਇਹਨੇ ਸਰਹੰਦ ਵੀ ਮੱਲ ਲਈ ਹੈ ਅਤੇ ਸ਼ਾਹ ਨਵਾਜ ਦਾ ਵੀ ਜਿਹੜਾ ਭੋਗ ਪੈ ਗਿਆ ਸੀ ਮੀਰ ਮੰਨੂ ਨੂੰ ਵੀ ਇਹਨੇ ਪਾਸੇ ਕਰਕੇ ਲਾਹੌਰ ਵੀ ਮੱਲ ਲਿਆ
ਛੁਡਾਏ ਲਈ ਮਰਹੱਟੇ ਦੇ ਦਿੱਲੀ
ਅਤੇ ਉਹਨੇ ਮਰਹੱਟਿਆਂ ਤੋਂ ਮਰਾਠੀਆਂ ਤੋਂ ਕੀਤਾ ਹੋਇਆ ਜਿਹੜਾ ਕਬਜ਼ਾ ਸੀ ਉਹ ਛਡਾ ਦਿੱਤਾ ਦਿੱਲੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ
ਗਾਜ਼ਦੀ ਫਿਰ ਮਰਹੱਟੇ ਬੁਲਾਏ
ਸਮਾਂ ਪਾ ਕੇ ਗਾਜ਼ਦੀਨ ਮੁਗਲ ਬੈਠਦਾ ਨਹੀਂ ਸੀ ਚੈਨ ਨਾ ਇਹ ਵਜ਼ੀਰ ਇੰਨੇ ਵਿਗੜੇ ਸਨ ਚਾਰੇ ਦੇ ਚਾਰੇ ਹੀ ਮਨਸੂਰ ਅਲੀ ਜਾਮਹ ਅਲੀ ਅਤੇ ਇੱਕ ਇਹ ਗਾਜ਼ਦੀਨ ਮੁਗਲ ਇਸੇ ਤਰ੍ਹਾਂ ਨਜੀਬ ਖਾਂ ਪਠਾਨ ਰਹੇਲਾ ਇਹਨਾਂ ਦੀ ਬਾਂਦੀ ਨਹੀਂ ਸੀ ਦੋ ਤੋਂ ਜ਼ਿਆਦਾ ਜਿਹੜਾ ਉਹ ਕਰ ਰਹੇ ਸੀ ਇੱਕ ਤੋਂ ਇੱਕ ਪਾਸੇ ਹੋ ਗਏ ਸੀ ਦੋ ਜਾਣੇ ਇਹਨਾਂ ਦੀ ਆਪੋ ਵਿੱਚ ਬਾਂਦੀ ਨਾ ਹੋਣ ਕਰਕੇ ਨਜੀਬ ਖਾਨ ਚਾਹੁੰਦਾ ਮੈਂ ਦਿੱਲੀ ਦਾ ਬਣ ਜਾਵਾਂ ਰਾਜਾ ਮਹਾਰਾਜਾ ਉਹ ਗਾਜ਼ੀ ਦੀਨ ਚਾਹੁੰਦਾ ਮੈਂ ਬਣ ਜਾਵਾਂ ਉਹ ਮਰਹੱਟਿਆਂ ਦੀ ਫੌਜ ਫਿਰ ਚੜ੍ਹਾ ਕੇ ਲੈ ਆਇਆ
ਅਤੇ
ਉਹ ਰਹੇਲੇ ਕਈ ਨਜੀਬ ਖਾਨ ਪਠਾਨ ਦੇ ਗਿਰਦ ਇਹਦੇ ਦੁਆਲੇ ਕਰ ਦਿੱਤੇ ਰਹੇਲੇ ਨੇ ਦੁਖੀ ਹੋਏ ਨੇ ਵਾਹ ਪਿਛਣਾ ਜਾਂਦੀ ਹੋਈ ਪਠਾਨ ਗਿਲਜੇ ਅਹਿਮਦ ਸ਼ਾਹ ਦੁਰਾਨੀ ਹੋਣਾ ਨੂੰ ਸੱਦ ਲਿਆ
ਸੋ ਕਰ ਆਇਓ ਕਾਬਲੋ
ਉਹਦੇ ਫਿਰ ਜਦੋਂ ਕਾਬਲੋ ਆਇਆ ਹੈ ਚੜ ਕੇ ਫਿਰ ਤੇ ਬਹੁਤੇ ਬਲ ਲੈ ਕੇ ਚੰਗੀ ਫੌਜ ਦੇ ਦਸਤੇ ਲੈ ਕੇ ਇਹ ਜਿਹੜੇ ਨਾਮ ਹੈ ਔਖੇ ਔਖੇ ਨਾਮ ਆਉਂਦੇ ਹੈ ਅਤੇ ਸਤਸੰਗ ਜੀ ਇਹ ਇੱਕ ਵਾਰ ਕਥਾ ਸੁਣਿਆ ਕਦੀ ਯਾਦ ਨਹੀਂ ਹੁੰਦੇ ਵਾਰ ਵਾਰ ਵੀ ਤਾਂ ਹੀ ਬੋਲੇ ਜਾਂਦੇ ਹੈ ਅਤੇ ਇੱਕ ਵਾਰ ਇਤਿਹਾਸ ਪੜ੍ਹਿਆ ਵੀ ਕਦੀ ਕੋਈ ਯਾਦ ਨਹੀਂ ਹੁੰਦਾ ਹੈ ਵਾਰ ਵਾਰ ਬੋਲੇ ਜਾਣ 'ਤੇ ਧਿਆਨ ਨਾਲ ਸੁਣਨ ਨਾਲ ਹੀ ਜਿਹੜਾ ਹੈ ਉਹ ਪਤਾ ਲੱਗਦਾ ਹੈ ਅਤੇ ਇਹਨਾਂ ਦੀ ਕਥਾ ਵਿੱਚ ਤਾਂ ਆਉਂਦੀ ਹੈ ਵੀ ਇਹ ਵੀ ਦਿੱਲੀ ਦੇ ਬਣਨਾ ਚਾਹੁੰਦੇ ਹੈ ਸਰਦਾਰ ਇਹਦੋਂ ਗੁਰੂ ਕੇ ਸਿੱਖ ਵੀ ਇਸ ਤਰ੍ਹਾਂ ਤਿੰਨ ਤਿੰਨ ਚਾਰ ਚਾਰ ਤਾਕਤਾਂ ਲੜ ਰਹੀਆਂ ਹਨ
ਮੀਰ ਮਨੋ ਕੋ ਸੁਸਤੀ ਪਈ
ਜਦੋਂ ਇਹ ਕਾਬਲੋਂ ਬਹੁਤਾ ਬਲ ਕਰਕੇ ਆ ਗਿਆ ਹੈ ਅਹਿਮਦ ਸ਼ਾਹ ਉਸ ਵਕਤ ਮੀਰ ਮਨੂ ਨੂੰ ਸੁਸਤੀ ਪੈ ਗਈ ਸੁਸਤੀ ਕਿਉਂ ਪੈ ਗਈ ਕਿ ਮੁਹੰਮਦ ਸ਼ਾਹ ਰੰਗੀਲਾ ਦੇ ਮਰ ਗਿਆ ਇਹ ਵਜ਼ੀਰ ਹੀ ਤੇ ਸੀ ਜਿਹੜੇ ਚਾਰ ਜਣੇ ਚੰਗੇ ਮੁਹੰਮਦ ਸ਼ਾਹ ਵੇਲੇ ਇਹ ਹੁਣ ਆਪੋ ਵਿੱਚ ਪਾੜ ਗਏ ਹੈ ਅਤੇ ਉਹ ਬਾਦਸ਼ਾਹ ਨੂੰ ਤਾਂ ਕੋਈ ਪੁੱਛਦਾ ਨਹੀਂ ਹੈ ਅਹਿਮਦ ਸ਼ਾਹ ਨੂੰ ਉੱਦਾਂ ਅਨਿਆ ਕਰ ਦਿੱਤਾ ਹੈ ਆਲਮਗੀਰ ਨੂੰ ਉੱਦਾਂ ਕੋਈ ਪੁੱਛ ਗਿੱਛ ਨਹੀਂ ਹੈ ਇਹਨਾਂ ਦੀ ਜਿਹਦੇ ਕਰਕੇ ਕੋਈ ਮਦਦ ਨਾ ਮਿਲਣੇ ਕਰਕੇ ਉਹਦੇ ਸੁਸਤ ਹੋ ਗਿਆ ਉਹਦੇ ਘਾਬਰ ਗਿਆ ਅਹਿਮਦ ਸ਼ਾਹ ਦਾ ਆਉਣਾ ਸੁਣ ਕੇ
ਦਿੱਲੀ ਤੇ ਕੁਛ ਮਦਦ ਨਾ ਆਈ
ਦਿੱਲੀ ਤੋਂ ਕੁਝ ਮਦਦ ਨਾ ਆਈ ਕਿਉਂਕਿ ਸਰਕਾਰ ਉਹ ਢਿੱਲੀ ਪੈ ਗਈ ਸੀ
ਆਣ ਕਾਬਲੀ ਸ਼ਹਾਦਰੇ ਪਰਿਓ
ਇਹ ਜਿਹੜਾ ਕਾਬਲੀ ਅਹਿਮਦ ਸ਼ਾਹ ਇਹ ਸਿੱਧਾ ਹੀ ਸ਼ਹਾਦਰੇ ਕਹੀਏ ਇੱਕ ਨਗਰ ਹੈ ਇੱਕ ਸ਼ਹਿਰ ਹੈ ਲਾਹੌਰ ਦੇ ਨੇੜੇ ਹੀ ਉਥੇ ਆ ਟੁਗਿਆ
ਬੇਚਲ ਹੋਰ ਕੋੜਾ ਮਲਿਆੜਿਓ।
ਉਥੇ ਆ ਕੇ ਇਹਨੇ ਘਮਸਾਨ ਦਾ ਜੰਗ ਮਚਾ ਕੇ ਉਹ ਫਤਿਹ ਕਰ ਲਿਆ ਸ਼ਹਾਦਰਾ ਇਲਾਕਾ। ਇੱਧਰ ਲਾਹੌਰ ਦੇ ਵਿੱਚ ਦੀਵਾਨ ਕੌੜਾ ਮੱਲ ਜੋ ਬੜਾ ਬਹਾਦਰ ਸੀ, ਗੁਰੂ ਕਾ ਸਿੱਖ ਵੀ ਸੀ ਸਹਿਜਧਾਰੀ, ਇਹਦੇ ਅੜ ਗਿਆ ਅੱਗੋਂ।
ਤਿੰਨ ਸਿੰਘਨ ਕੋ ਲਿਖਿਓ ਬਣਾਈ।
ਜਦੋਂ ਮੀਰ ਮੰਨਣ ਨੂੰ ਆਪਣੀ ਹਾਰ ਹੁੰਦੀ ਵੇਖੀ, ਇਹਨੇ ਦੀਵਾਨ ਕੌੜਾ ਮੱਲ ਨੂੰ ਕਿਹਾ ਵੀ ਕੀ ਕਰੀਏ। ਦੀਵਾਨ ਕੌੜਾ ਮੱਲ ਨੇ ਕਿਹਾ ਵੀ ਆਪਾਂ ਸਿੰਘਾਂ ਨੂੰ ਨਾਲ ਲਾ ਲਈਏ, ਬਹਾਦਰ ਫੌਜ ਹੈ ਉਹ, ਗੁਰੂ ਕੇ ਸਿੰਘ ਉਹੀ ਕੁਝ ਕਰ ਸਕਦੇ ਹੈ। ਉਹਨੇ ਫਿਰ ਦੀਵਾਨ ਕੌੜਾ ਮੱਲ ਨੇ ਸਿੰਘਾਂ ਨੂੰ ਇਸ ਤਰ੍ਹਾਂ ਲਿਖ ਕੇ ਭੇਜਿਆ ਮੀਰ ਮੰਨੂ ਵੱਲੋਂ,
ਹਮ ਤੁਮ ਹਿੰਦੂ ਇੱਕ ਗੁਰ ਭਾਈ।
ਉਹਨੇ ਆਪਣੇ ਵੱਲੋਂ ਸਫਾਈ ਦੇ ਕੇ ਤੇ ਉਹਦੇ ਕਹਿਣੇ ਕਰਕੇ ਲਿਖ ਕੇ ਭੇਜਿਆ ਵੀ ਖਾਲਸਾ ਜੀ ਸਿੰਘੋ, ਅਸੀਂ ਹਿੰਦੂ ਤੇ ਤੁਸੀਂ ਗੁਰੂ ਕੇ ਸਿੰਘ ਆ ਗੁਰ ਭਾਈ ਹਾਂ, ਅਸੀਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੰਨਦੇ ਹਾਂ, ਤੁਸੀਂ ਵੀ ਮੰਨਦੇ ਹੋ।
ਦੀਨ ਮਜ਼ਹਬ ਕੀ ਬਾਤ ਸੁਣਾਈ।
ਦੀਨ ਮਜ਼ਹਬ ਧਰਮ ਦੀ ਜਿਹੜੀ ਉਹ ਗੱਲ ਸੁਣਾਈ ਹੈ ਵੀ ਧਰਮ ਦੇ ਖਤਰਾ ਹੈ, ਆ ਪਠਾਣ ਆ ਕੇ ਫਿਰ ਜਿਹੜਾ ਮੱਲਾ ਮਾਰ ਕੇ ਬਹਿ ਜਾਵੇਗਾ।
ਗਿਰਜਨ ਕੋ ਤੁਮ ਦੇਹੋ ਹਟਾਈ।
ਤੁਸੀਂ ਇੰਜ ਕਰੋ, ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਤੁਹਾਡਾ ਵੀ ਇਹਦੇ ਵਿੱਚ ਫਾਇਦਾ ਹੈ, ਆਹ ਜਿਹੜਾ ਗਿਲਜੇ ਪਠਾਨ ਚੜ੍ਹ ਕੇ ਆ ਗਏ ਕਾਬਲ ਵੱਲੋਂ, ਇਹਨਾਂ ਨੂੰ ਤੁਸੀਂ ਹਟਾ ਦਿਓ, ਇਹਨਾਂ ਨੂੰ ਮੂੰਹ ਦੀ ਮਾਰ ਕੇ ਪਿਛਾਂ ਕਰ ਦਿਓ।
ਦਿਓ ਖਰਚੇ ਕੋ ਸਿੱਕਾ ਦਾਰੂ।
ਤੇ ਉਸ ਵਕਤ ਇਹਨੇ ਕਹਿ ਦਿੱਤਾ ਵੀ ਤੁਹਾਨੂੰ ਮੈਂ ਦਾਰੂ ਸਿੱਕਾ ਸਾਰਾ ਦੇ ਦਿੰਦਾ ਹਾਂ, ਜੋ ਗੋਲੀ ਬਰੂਦ ਰਸਤਾ ਬਸਤਾ ਜੋ ਵੀ ਮਾਲ ਤਾਨ ਅਸਬਾਬ ਚਾਹੀਦਾ ਹੈ। ਅਤੇ ਉਹ ਕਹਿਣੇ ਕਰਕੇ ਇਹਨੇ ਮੀਰ ਮੰਨੂ ਕੇ ਲੈ ਕੇ ਖਾਲਸੇ ਨੂੰ ਦੇ ਦਿੱਤਾ।
ਟਕੋ ਦੇਣ ਕੋ ਕੀਓ ਤਿਆਰੂ।
ਟਕੇ ਦੇਣ ਦੀ ਵੀ ਤਿਆਰੀ ਕਰ ਲਈ ਵੀ ਆ ਪਟੇ ਲਿਖ ਦਿਆਂਗੇ, ਜਿੰਨਾ ਪੈਸਾ ਚਾਹੀਦਾ ਉਹ ਵੀ ਮਿਲ ਜਾਵੇਗਾ ਆਪ ਨੂੰ।
ਮੀਰ ਮੰਨੂ ਤੇ ਦਿਓ ਲਿਖਾਏ।
ਮੀਰ ਮੰਨੂ ਤੋਂ ਜੋ ਕਮਰਦੀਨ ਦਾ ਪੁੱਤਰ ਸੀ, ਮੁਗਲੀਆ ਸਲਤਨਤ ਦਾ ਨਵਾਬ, ਲਾਹੌਰ ਦਾ ਸੂਬੇਦਾਰ, ਉਹਦੇ ਕੋਲ ਲਿਖਾ ਦਿੱਤਾ।
ਸੋਪੀ ਕਲਿਓ ਸਿੰਘਲ ਕੇ ਪਾਏ।
ਤੇ ਇਸ ਤਰ੍ਹਾਂ ਉਸਨੇ ਵੀ ਸਿੰਘਾਂ ਦੇ ਪਾਸ ਇਹ ਗੱਲ ਘੱਲ ਦਿੱਤੀ, ਜੋ ਵੀ ਮੀਰ ਮੰਨੂ ਕੋ ਲਿਆ ਸਾਰਾ ਕੁਝ ਭੇਜ ਦਿੱਤਾ ਦੀਵਾਨ ਕੌੜਾ ਮੱਲ ਨੇ।
ਦੋਹਰਾ ਇਮ ਗਨੀਮ ਕੋ ਮੋੜ ਕੇ
ਤੇ ਨਾਲ ਹੀ ਲਿਖ ਕੇ ਭੇਜਿਆ ਮੀਰ ਮੰਨੂ ਨੇ ਆਪਣੇ ਵੱਲੋਂ ਵੀ। ਦੀਵਾਨ ਕੌੜਾ ਮੱਲ ਨੇ ਵੀ ਇਹ ਕਿਹਾ ਵੀ ਖਾਲਸਾ ਜੀ, ਆਹ ਗਨੀਮ ਕਹੀਏ ਜਿਹੜਾ ਦੁਸ਼ਮਣ ਹੈ ਗਿਲਜਾ ਪਠਾਨ ਅਹਿਮਦ ਸ਼ਾਹ ਅਬਦਲ, ਇਹਨੂੰ ਭਜਾ ਕਰਕੇ
ਫਿਰ ਹਮ ਕਰਹਿ ਗੱਲ,
ਫਿਰ ਆਪਾਂ ਉਹ ਮਿੱਤਰਤਾਈ ਦੀ ਵੀ ਤੁਹਾਡੇ ਨਾਲ ਕੀ ਵੰਡ ਵਿਹਾਰ ਕਰਨਾ ਚਾਹੀਦਾ, ਕਿਸੇ ਤਰ੍ਹਾਂ ਰਹਿਣਾ ਚਾਹੀਦਾ ਸਾਨੂੰ, ਉਹ ਆਪਾਂ ਗੱਲ ਕਰਾਂਗੇ। ਇੱਕ ਵਾਰੇ ਤੀਜਾ ਜਿਹੜਾ ਹੈ ਭੂਤਨਾ ਆਇਆ ਹੈ ਇਹਨੂੰ ਭਜਾ ਦਈਏ।
ਆਕੀ ਜੋ ਹਮ ਤੇ ਰਹੇ,
ਜਿਹੜਾ ਵੀ ਸਾਡੇ ਤੋਂ ਆਕੀ ਰਹੇ ਹੈ ਆ ਪਹਾੜੀ ਰਾਜੇ।
ਲਿਓ ਮੁਲਕ ਤੁਮ ਮਲ,
ਲਿਖਿਆ ਹੈ ਵੀ ਖਾਲਸਾ ਜੀ ਜਿਹੜੇ ਸਾਡੇ ਤੋਂ ਆਕੀ ਹੋ ਕੇ ਰਹਿਣਾ, ਬਾਗੀ ਹੋ ਕੇ ਰਹੇ ਹੈ ਇਲਾਕੇ ਜਿਹੜੇ ਸੂਬੇ, ਉਹ ਤੁਸੀਂ ਇੰਝ ਕਰੋ ਵੀ ਅਸੀਂ ਤੁਹਾਨੂੰ ਦੇ ਦਿਆਂਗੇ, ਉਹ ਆਪਣੇ ਹੱਕ ਵਿੱਚ ਕਰ ਲਓ।
ਚੋ ਪਈ ਜਬ ਤੇ ਬੰਦੇ, ਜਬ ਤੇ ਬੰਦੇ ਰੋਕਾ ਪਹਾੜ।
ਗੱਲ ਕੀ ਹੈ, ਜਦੋਂ ਤੋਂ ਹੀ ਬੰਦੇ ਬਹਾਦਰ ਸਿੰਘ ਨੇ ਪਹਾੜ ਰੋਕਿਆ ਸੀ, ਭਾਵ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਸੀ, ਆ 22 ਧਾਰਾਂ 7 ਧਾਰਾਂ ਜਿਹੜੀਆਂ ਪਹਾੜੀ ਇਲਾਕਾ ਹੈ ਹਿੰਦੂ ਰਾਜਪੂਤ ਲੋਕ, ਤੇ ਇਹਨਾਂ ਸਾਰਿਆਂ ਨੂੰ ਆਪਣੀ ਈਣ ਮਨਾ ਲਈ ਸੀ। ਜਦੋਂ
ਪੈਸਾ ਨਾ ਆਇਆ ਤੁਰਕਣ ਪਾਰ,
ਉਸ ਸਮੇਂ ਦਾ ਤੁਰਕਾਂ ਜਿਹੜਾ ਸਾਡੇ ਪਾਸ ਪਹਾੜੀਆਂ ਵੱਲੋਂ ਕੋਈ ਪੈਸਾ ਨਹੀਂ ਆਇਆ, ਕਿਉਂਕਿ ਸਾਡਾ ਉੱਧਰ ਧਿਆਨ ਹੀ ਨਹੀਂ ਗਿਆ ਤੇ ਉਹਨਾਂ ਲੋਕਾਂ ਨੇ ਮਾਮਲਾ ਨਹੀਂ ਭਰਿਆ।
ਉਨ ਗਏ ਖਾਲਸੇ ਮੈਂ ਕਰੀ ਖੁਆਰੀ,
ਅਸੀਂ ਤੁਰਕ ਲੋਕਾਂ ਨੇ ਵੀ ਉੱਧਰੋਂ ਮਾਮਲਾ ਕੋਈ ਗਰਾਇਆ ਨਹੀਂ, ਉਹ ਆਕੀ ਹੋ ਕੇ ਬੈਠੇ ਰਹੇ। ਫਿਰ ਖਾਲਸਾ ਜੀ ਤੁਸੀਂ ਵੀ ਜਦੋਂ ਉਹਨਾਂ ਦੇ ਇਲਾਕੇ ਵਿੱਚ ਗਏ ਸੀ, ਅੱਜ ਤੋਂ ਘੱਲੂਘਾਰਾ ਸ਼ਾਹ ਨਵਾਜ਼ ਨੇ ਕਰਾਇਆ ਹੈ ਅਤੇ ਲੱਖੂ ਤੁਹਾਡਾ ਵੈਰੀ ਹੋਇਆ ਸੀ, ਅਤੇ ਖਾਲਸਾ ਗਿਆ ਸੀ ਨਾ ਪਹਾੜੀ ਇਲਾਕੇ ਵਿੱਚ, ਪੜੋਲ ਕਟੂਹੇ ਬਸੋਲੀ ਅਤੇ ਇੱਥੇ ਪਹਾੜਾਂ ਵਿੱਚ ਉਹਨਾਂ ਲੋਕਾਂ ਨੇ ਮੰਗਿਆ ਵੀ ਦਿੱਤਾ ਨਾ, ਮੁੱਲ ਖਰੀਦਿਆ ਵੀ ਦਿੱਤਾ ਨਾ, ਕਿੰਨੀ ਉਹ ਤੰਗੀ ਚੱਲੀ ਸੀ ਖਾਲਸੇ ਨੇ। ਉਹ ਗੱਲ ਯਾਦ ਕਰਾ ਰਹੇ ਹੈ ਵੀ ਤੁਹਾਨੂੰ ਜਦੋਂ ਤੁਸੀਂ ਪਹਾੜਾਂ ਵਿੱਚ ਗਏ ਸੀ ਤੇ ਤੁਹਾਡੀ ਖਾਲਸੇ ਦੀ ਉਹਨਾਂ ਨੇ ਬੜੀ ਖੁਆਰੀ ਕੀਤੀ ਸੀ।
ਮੁਲਕ ਮੱਲੋ ਤੁਮ ਸੱਤੇਦਾਰੀ,
ਹੁਣ ਅਸੀਂ ਕਹਿੰਦੇ ਹਾਂ ਵੀ ਮੁਗਲੀਆ ਸਰਕਾਰ ਦਾ ਹੀ ਉਹ ਹੱਕ ਹੈ ਸੂਬੇਦਾਰੀਆਂ ਦੇ, ਸੂਬੇਦਾਰਾਂ ਸਾਰਿਆਂ ਇਲਾਕਿਆਂ ਦੇ, ਅਤੇ ਸਾਡੇ ਵੱਲੋਂ ਤੁਹਾਨੂੰ ਆਗਿਆ ਹੈ, ਇਹ ਬੇਨਤੀ ਵੀ ਹੈ ਅਤੇ ਆਗਿਆ ਵੀ ਹੈ ਵੀ ਤੁਸੀਂ ਇੰਝ ਕਰੋ, ਉਹ ਸੱਤੇ ਧਾਰਾਂ ਉੱਚੇ ਜਿਹੜੇ ਪਹਾੜ ਹੈ ਅਤੇ ਨੀਵੀਆਂ ਪਹਾੜੀਆਂ, ਇਹ ਸਾਰੇ ਜਿੰਨੇ ਧਾਰਾਂ ਦੇ ਰਹਿਣ ਵਾਲੇ ਹਿੰਦੂ ਰਾਜੇ ਹੈ ਉਹਨਾਂ ਸਾਰਿਆਂ ਨੂੰ ਤੁਸੀਂ ਮੰਨ ਲਓ, ਆਪਣੀ ਮਰਜ਼ੀ ਨਾਲ ਮਾਮਲੇ ਕਰਾਓ।
ਪੜੋਲ ਕਠੂਹੇ ਬਸੋਲੀ ਵਾਰੀ,
ਆ ਜਿਹੜਾ ਪੜੋਲ ਹੈ, ਕਠੂਹਾ ਹੈ, ਬਸੋਲੀ ਹੈ,
ਲੇਹੋ ਬਦਲੇ ਤੁਮ ਦੂਣ ਪੀ ਸਾਰੀ,
ਇਹ ਉਤਲੀਆਂ ਪਹਾੜੀਆਂ ਦੀ ਦੂਣ, ਥਲੜੀਆਂ ਪਾਣੀ ਪਹਾੜੀਆਂ ਦੀ ਦੂਣ, ਇਹ ਦੂਣ ਦੇ ਇਲਾਕੇ ਪਹਾੜੀਆਂ ਛੋਟੀਆਂ ਵੱਡੀਆਂ ਦੇ ਇਲਾਕੇ, ਪੜੋਲ ਕਠੂਹਾ ਅਤੇ ਬਸੋਲੀ ਇਹ ਜਿਹੜੇ ਨਗਰ ਹੈ, ਇਹ ਜਿਹੜੇ ਸੂਬੇ ਹੈ, ਇਹਨਾਂ ਵਿੱਚ ਜਾ ਕਰਕੇ ਅਤੇ ਤੁਸੀਂ ਆਪਣਾ ਸਿੱਕਾ ਜਮਾਓ, ਮਾਮਲੇ ਲਓ ਇਹਨਾਂ ਕੋ, ਬਦਲੇ ਲਓ ਆਪਣੇ ਉਸ ਸਮੇਂ ਦੇ ਘੱਲੂਘਾਰੇ ਵੇਲੇ ਦੇ। ਅਤੇ ਜਿੰਨਾ ਪੰਜਾਬ ਦਾ ਮਾਮਲਾ ਹੈ ਨਾ, ਉਗਰਾਹੀ ਹੈ, ਜਿੰਨਾ ਪੈਸਾ ਜਿੰਨੀ ਸ਼ਾਨੀ ਮਾਮਲਾ ਪੰਜਾਬ ਵਿੱਚੋਂ ਇਕੱਠਾ ਹੁੰਦਾ ਹੈ। ਇੰਨੀ ਤਾਬਿਆ ਤੁਰਕਾਂ ਦੀ ਤਾਬਿਆ ਹੇਠ ਉਨਾ ਮਾਮਲਾ ਉੱਥੇ ਹੈ, ਪਹਾੜੀ ਇਲਾਕਿਆਂ ਵਿੱਚ ਵੀ ਜਿੰਨਾ ਪੰਜਾਬ ਵਿੱਚੋਂ ਮਾਮਲਾ ਇਕੱਠਾ ਹੁੰਦਾ ਹੈ। ਅਸੀਂ ਤਾਂ ਕਹਿੰਦੇ ਹਾਂ ਵੀ ਤੁਸੀਂ ਜਿਹੜਾ ਪੰਜਾਬ ਦਾ ਮਾਮਲਾ ਤੁਹਾਡਾ ਸਾਂਭਿਆ ਰਹੇਗਾ, ਪਹਾੜੀ ਇਲਾਕਿਆਂ ਦਾ ਜਿਹੜਾ ਮਾਮਲਾ ਹੈ ਉਹਦੇ ਨਾਲ ਹੀ ਤੁਹਾਡੇ ਸਾਰੇ ਖਰਚ ਖਰਚਾ ਸਾਰੇ ਲੰਗਰ ਚੱਲ ਜਾਣਗੇ।
ਦੋਹਰਾ ਸੋ ਸੋ ਸਿੰਘ ਇਕੱਤਰ ਭਏ,
ਇਹ ਸੁਣ ਕੇ ਗੱਲ, ਕਿਉਂਕਿ ਰਾਜਨੀਤੀ ਵੀ ਇਸੇ ਤਰ੍ਹਾਂ ਦੀ ਹੈ, ਸਮੇਂ ਦੇ ਨਾਲ ਕਿਸੇ ਨੂੰ ਵੀ ਕੁਝ ਬਣਾ ਲੈਣਾ, ਆਪਣੇ ਸ਼ਰਨ ਲੈ ਕੇ ਵੈਰੇ ਦੀ ਵੀ ਆਪਣਾ ਕੰਮ ਕੱਢਣਾ, ਵੀਰ ਮੈਨੂੰ ਆਪਣਾ ਕੰਮ ਕੱਢ ਰਿਹਾ ਹੈ ਅਤੇ ਸੋਚਦਾ ਵੀ ਸਾਡੇ 'ਤੇ ਵੇਲਾ ਟਲ ਜਾਵੇਗਾ। ਸੁਣ ਕੇ ਖਾਲਸੇ ਨੇ ਇਸ ਤਰ੍ਹਾਂ ਗੁਰੂ ਕੇ ਸਿੰਘ 100 ਜਾਣਾ ਜਿਹੜਾ ਮੁਖੀ ਸਿੰਘ ਇਕੱਠੇ ਹੋਏ ਹੈ
ਕਰਕੇ ਸੋ ਅਰਦਾਸ,
ਉਹਨਾਂ ਨੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਜੋ ਅੰਤਰਜਾਮੀ ਦਾਤੇ ਹੈ, ਸਰਵ ਸ੍ਰਿਸ਼ਟੀ ਦੇ ਮਾਲਕ ਹਨ।
ਡੇਰਾ ਘਣੀਏ ਕੇ ਕੀਆ,
ਜਾ ਕਰਕੇ ਖਾਲਸੇ ਨੇ ਆ ਘਣੀਏ ਕੀ ਵਾਂਗਰ ਬਟਾਲੇ ਇੱਥੇ ਜਾ ਕੇ ਡੇਰਾ ਕੀਤਾ ਗੁਰੂ ਕੇ ਸਿੰਘਾਂ ਨੇ।
ਚਲੇ ਕੋੜਾ ਮਲ ਪਾਸ,
ਤੇ ਉੱਥੇ ਅਰਦਾਸਾ ਕੀਤਾ, ਡੇਰਾ ਕੀਤਾ, ਫਿਰ ਕੌੜਾ ਮੱਲ ਦੀਵਾਨ ਕੌੜਾ ਮੱਲ ਜੋ ਮੀਰ ਮਨੂ ਦਾ ਦੀਵਾਨ ਸੀ ਉਹਦੇ ਪਾਸ ਚੱਲੇ ਹੈ।
ਚੌਪਈ ਤਬ ਆਪਸ ਮੈਂ ਸਿੰਘ ਹੀ ਰਲੇ,
ਤਦੋਂ ਲਰੇ, ਤਦੋਂ ਕੁਦਰਤ ਦੀ ਖੇਡ ਵਰਤ ਗਈ। ਕੀ ਵਰਤੀ ਖੇਡ? ਵੀ ਜਦੋਂ ਸਮਾਂ ਆਉਂਦਾ ਹੈ ਚੜ੍ਹਦੀ ਕਲਾ ਦਾ ਅਤੇ ਸਿੰਘ ਆਪੋ ਵਿੱਚ ਹੀ ਉਸ ਵਕਤ ਲੜ ਪਏ। ਅੱਜ ਵੀ ਇਸੇ ਤਰ੍ਹਾਂ ਹੀ ਹੈ ਵੀ ਆਪੋ ਵਿੱਚ ਹੀ ਉਹ ਲੜਾਈਆਂ ਹੁੰਦੀਆਂ ਰਹਿੰਦੀਆਂ ਹੈ, ਕਿਸੇ ਨਾਲ ਤਾਂ ਕੀ ਲੜਨਾ, ਵਾਰ ਦੇਣਾ। ਤਾਂ ਉਦੋਂ ਵੀ ਗੱਲ ਐਸੀ ਬਣ ਗਈ, ਵਿਧ ਬਣ ਗਈ ਕੁਦਰਤ ਦੀ ਵੀ ਸਿੰਘ ਆਪੋ ਵਿੱਚ ਹੀ ਜਿਹੜਾ ਲੜ ਪਏ,
ਆਪਣੀ ਆਪ ਖੁਆਰੀ ਪਰੇ,
ਆਪਣੀ ਆਪ ਖੁਆਰੀ ਕਰ ਬੈਠੇ।
ਹਰੀ ਸਿੰਘ ਭੰਗੀ ਦਗਾ ਕਮਾਇਆ,
ਗੱਲ ਕੀ ਸੀ, ਜਿਹੜਾ ਹਰੀ ਸਿੰਘ ਭੰਗੀਆਂ ਦੀ ਮਿਸਲ ਦਾ ਸਰਦਾਰ ਸੀ, ਪੰਜਵਾੜ ਪਿੰਡ ਜੋ ਤਰਨ ਤਾਰਨ ਵਿੱਚ ਹੈ ਇੱਥੋਂ ਦੇ ਸੀ ਹਰੀ ਸਿੰਘ ਭੰਗੀ, 12 ਮਿਸਲਾਂ ਵਿੱਚੋਂ ਭੰਗੀਆਂ ਦੀ ਮਿਸਲ ਉਸ ਵਕਤ ਸਭ ਤੋਂ ਜਿਹੜੀ ਮਹਾਨ ਸੀ, ਵੱਡੀ ਸੀ। ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਜਨਮ ਹੋਇਆ ਨਾ, ਉਸ ਸਮੇਂ ਹਰੀ ਸਿੰਘ ਭੰਗੀਆਂ ਦੀ ਮਿਸਲ ਦਾ ਹੀ ਜਿਹੜਾ ਸੀ ਲਾਹੌਰ 'ਤੇ ਕਬਜ਼ਾ ਸੀ। ਇਹਨਾਂ ਨੇ ਅਹਿਮਦ ਸ਼ਾਹ ਦੀ ਜਿਹੜੀ ਤੋਪ ਸੀ ਬੜੀ ਜ਼ਬਰ, ਜਿਹਨੂੰ ਜਮਜਮਾ ਤੋਪ ਕਹਿੰਦੇ ਆ, ਉਹ ਇਹਨਾਂ ਖੋਈ ਸੀ, ਜਿਹਨੂੰ ਭੰਗੀਆਂ ਦੀ ਹੁਣ ਤੋਪ ਕਿਹਾ ਜਾਂਦਾ ਹੈ। ਹਰੀ ਸਿੰਘ ਭੰਗੀ ਜਿਹੜੇ ਹੈ ਵੱਡੀ ਮਿਸਲ ਦੇ ਸੀ, ਚੰਗੇ ਸਰਦਾਰ ਸੀ, ਬੜੇ ਚੰਗੇ ਯੋਧੇ ਸੀ। ਪਰ ਹਰੀ ਸਿੰਘ ਭੰਗੀ ਸਰਦਾਰ ਨੇ ਕੀ ਕੀਤਾ ਵੀ ਇਹਨੇ ਦਗਾ ਕਮਾਇਆ।
ਖੁਸ਼ਹਾਲ ਸਿੰਘ ਰਮਗੜੀਏ ਘਾਇਆ।
ਖੁਸ਼ਹਾਲ ਸਿੰਘ ਕਹਿ ਲਓ ਜਾਂ ਖੁਸ਼ਹਾਲ ਸਿੰਘ ਕਹਿ ਲਓ, ਜੱਸਾ ਸਿੰਘ ਰਾਮਗੜੀਆ ਜੋ ਤਰਖਾਣ ਸੀ, ਤਰਖਾਣ ਜਿੰਨੇ ਵੀ ਹੋਏ ਸੀ ਉਸ ਵਕਤ ਉਹ ਰਾਮਗੜੀਆ ਨਾਮ ਨਾਲ ਲਾਉਣ ਲੱਗ ਪਏ ਸੀ। ਰਾਮਗੜੀਆ ਜੱਸਾ ਸਿੰਘ ਰਾਮਗੜੀਆ ਉਹਦਾ ਭਰਾ ਸੀ ਖੁਸ਼ਹਾਲ ਸਿੰਘ ਜਾਂ ਖੁਸ਼ਹਾਲ ਸਿੰਘ ਕਹਿ ਲਓ। ਉਹਨੂੰ ਸ਼ਿਕਾਰ ਖੇਡਦੇ ਨੂੰ ਕਿਸੇ ਗੱਲੋਂ ਹਰੀ ਸਿੰਘ ਭੰਗੀ ਨੇ ਜਿਹੜਾ ਉਹ ਮਾਰ ਦਿੱਤਾ।
ਸਭ ਸਿੰਘ ਨੇ ਮੰਨਿਆ ਬੁਰਾ।
ਸਾਰੇ ਸਿੰਘਾਂ ਨੇ ਬੜਾ ਬੁਰਾ ਮੰਨਿਆ। ਉਸ ਵਕਤ ਭਾਈ ਜੱਸਾ ਸਿੰਘ ਆਲੂਵਾਲੀਆ ਬੁੱਢੇ ਦਲ ਦੇ ਚੌਥੇ ਜਥੇਦਾਰ ਸਨ। ਆਲੂਵਾਲੀਆਂ ਦੀ ਵੀ ਜਿਹੜੀ ਉਹ ਰਾਮਗੜੀਆਂ ਨਾਲ ਖੜਪੱਟੀ ਹੁੰਦੀ ਰਹੀ ਹੈ, ਪਰ ਸਭ ਤੋਂ ਪਹਿਲਾਂ ਆ ਭੰਗੀਆਂ ਦੀ ਅਤੇ ਜਿਹੜੀ ਹੈ ਰਾਮਗੜੀਆਂ ਦੀ, ਇਹਨਾਂ ਦੀ ਖੜਪੱਟੀ ਹੋਈ ਆਪੋ ਵਿੱਚ। ਜਦੋਂ ਸਿੰਘਾਂ ਨੂੰ ਪਤਾ ਲੱਗਾ ਵੀ ਆ ਹਰੀ ਸਿੰਘ ਸਰਦਾਰ ਭੰਗੀਆਂ ਦੀ ਮਿਸਲ ਦੇ ਨੇ ਬੜੀ ਮਾੜੀ ਕੀਤੀ ਹੈ, ਵੀ ਜੱਸਾ ਸਿੰਘ ਰਾਮਗੜੀਏ ਦਾ ਭਰਾ ਜਿਹੜਾ ਬਿਨਾਂ ਗੱਲੋਂ ਹੀ ਮਾਰ ਦਿੱਤਾ ਹੈ, ਅਤੇ ਸਿੰਘ ਹੀ ਸਿੰਘ ਆਪਾਂ ਆਪੋ ਵਿੱਚ ਹੀ ਲੜਨ ਲੱਗੇ ਹਾਂ। ਖਾਲਸੇ ਨੇ ਦੂਜੀਆਂ ਮਿਸਲਾਂ ਦੀਆਂ ਸਿੰਘਾਂ ਨੇ ਬੜਾ ਬੁਰਾ ਮਨਾਇਆ। ਉਦੋਂ ਗੁੱਸਾ ਆਇਆ ਗੁਰੂ ਕੇ ਸਿੰਘਾਂ ਦੂਜਿਆਂ ਨੂੰ, ਉਹਨਾਂ ਨੇ ਭੰਗੀਆਂ ਦਾ ਜਿਹੜਾ ਡੇਰਾ ਸੀ ਟਿਕਾਣਾ ਸੀ ਉਹਨੂੰ ਲੁੱਟਣਾ ਕੀਤਾ, ਫਿਰ ਹੱਲਾ ਕੀਤਾ। ਜਦੋਂ ਇਹ ਗੱਲ ਭੰਗੀਆਂ ਦੀ ਮਿਸਲ ਦੇ ਸਰਦਾਰਾਂ ਨੇ ਸਾਰੇ ਜੱਥੇ ਨੇ ਸੁਣ ਪਾਈ ਹੈ, ਜਿਹੜੇ ਭੰਗੀ ਹੈ ਉਹਦੇ ਅੱਗੇ ਲਾ ਕੇ ਫਿਰ ਭੱਜ ਗਏ। ਉਹਨਾਂ ਵੇਖ ਲਿਆ ਵੀ ਇਹਦੇ ਸਿੰਘਾਂ ਦੇ ਜੱਥੇ ਦੇ ਜੱਥੇ ਆ ਪਏ ਆ ਅਤੇ ਹੁਣ ਅਸੀਂ ਤੇ ਮਾਰੇ ਜਾਵਾਂਗੇ, ਉਹ ਫਿਰ ਭੱਜ ਗਏ।
ਦੋਹਰਾ 10,000 ਭੰਗੀ ਭੱਜੇ।
ਜਿਹੜੇ ਉਸ ਵਕਤ ਭੰਗੀਆਂ ਦੀ ਗਿਣਤੀ ਗਿਣੀ ਸੀ ਹਰੀ ਸਿੰਘ ਸਰਦਾਰ ਭੰਗੀਆਂ ਦੀ ਮਿਸਲ ਦੀ, 10,000 ਦੇ ਕਰੀਬ ਸਨ ਇਹ ਸਿੰਘ, ਅਤੇ ਇਹ ਉਦੋਂ ਭੱਜ ਗਏ।
ਸਿੰਘ ਪੜੇ ਲੈਸ
ਕਿਉਂ ਕਿਉਂ ਭੱਜੇ ਹੈ? ਕਿਉਂਕਿ ਗੁਰੂ ਕੇ ਸਿੰਘ ਖਾਲਸਾ ਜਿਹੜਾ ਸੀ ਦੂਜੇ ਸਿੰਘ ਉਹ 20,000 ਦੇ ਕਰੀਬ ਸੀ। ਹੁਣ ਇਹ ਵੀ ਸਿੰਘ ਉਹ ਵੀ ਸਿੰਘ 10,000 ਨੂੰ 10,000 ਟੱਕਰੇ ਅਤੇ ਉਹ ਲੜਾਈ ਬਰਾਬਰ ਦੀ ਹੋ ਜਾਣੀ ਸੀ। ਹਾਲੇ ਹੋਰ ਕੌਮ ਹੋਵੇ ਤਾਂ ਗੱਲ ਵੱਖਰੀ ਹੈ, ਇਹ ਦੋਵੇਂ ਜਿਹੜੇ ਬੱਬਰ ਸ਼ੇਰ ਹੋਣ ਜਿੱਥੇ ਉੱਥੇ ਔਖਾ ਹੋ ਜਾਂਦਾ ਹੈ। ਇੱਕ ਪਾਸੇ ਜੇ ਦੋ ਇੱਕ ਸ਼ੇਰ ਹੋਵੇ ਬੱਬਰ, ਦੂਜੇ ਪਾਸੇ ਦੋ ਆ ਜਾਣ ਤਾਂ ਇੱਕ ਸ਼ੇਰ ਨੂੰ ਵਿਕਦਾ ਹੈ। ਉਸ ਵਕਤ ਭੰਗੀਆਂ ਦੀ ਮਿਸਲ ਦੇ 10,000 ਸਨ ਸਿੰਘ, ਇਹ ਭੱਜ ਗਏ ਕਿਉਂ? ਕਿਉਂਕਿ 20,000 ਦੂਜੇ ਸਿੰਘ ਆ ਪਏ ਸੀ। ਇਵੇਂ ਕਰਕੇ ਇਹ ਜਿਹੜੇ ਸਿੰਘ ਹੋਏ ਹੈ ਲੜਨ ਵਾਲੇ, ਜਿਹੜੀ ਜੰਗੀ ਫੌਜ ਸੀ ਸੂਰਮੇ ਸਿੰਘਾਂ ਦੀ 30,000 ਦੇ ਕਰੀਬ ਸੀ। ਜਦੋਂ ਇਹ ਆਪੋ ਵਿੱਚ ਇੱਕ ਮਸਾਂ ਜਿਹਾ ਮੱਚ ਗਿਆ, ਸਾਰੇ ਸਿੰਘ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ। ਸੂਰਮੇ ਸਿੰਘ ਵਿੱਚੋਂ ਕੁਝ ਕੁ ਸਿੰਘ ਜਿਹੜੇ ਸੀ 2-3,000 ਦੇ ਕਰੀਬ, ਗਿਆਨੀ ਗਿਆਨ ਸਿੰਘ ਜੀ ਨੂੰ ਲਿਖਿਆ ਹੋਇਆ ਵੀ ਭਾਈ ਸੁੱਖਾ ਸਿੰਘ ਜੋ ਮਾੜੀ ਕੰਬੋਗੀ ਵਾਲੇ ਹੈ ਉਹ ਮੋਰੀ ਸਨ ਅੱਗੇ ਲੱਗ ਕੇ, ਅਤੇ ਉਹਦੇ ਲਾਹੌਰ ਆ ਪਏ। ਜਹਾਂਗੀਰ ਬਾਦਸ਼ਾਹ ਨੇ ਇੱਕ ਸ਼ਾਲਾਮਾਰ ਬਾਗ ਬਣਾਇਆ ਲਾਹੌਰ ਦੇ ਵਿੱਚ ਬੜਾ ਵੱਡਾ, ਉਹਦੇ ਵਿੱਚ ਆ ਛਾਉਣੀ ਪਾਏ ਗੁਰੂ ਕੇ ਸਿੰਘਾਂ ਨੇ।
ਸਿੰਘ ਲਾਹੌਰੀ ਦਰਵਾਜੇ ਆਏ।
ਜਦੋਂ ਸਿੰਘ ਆਏ ਲਾਹੌਰ ਦੇ ਵਿੱਚ, ਉੱਥੋਂ ਆਪਣਾ ਡੇਰਾ ਕਰਕੇ ਅਤੇ ਸਿੰਘਾਂ ਨੇ ਇੱਧਰ ਗਏ ਹੈ ਜਿੱਥੇ ਲਾਹੌਰੀ ਦਰਵਾਜ਼ਾ ਹੈ। ਲਾਹੌਰੀ ਦਰਵਾਜ਼ੇ ਦੇ ਵੱਲੋਂ ਆਏ ਗੇੜਾ ਜਿਹਾ ਕੱਟਿਆ ਹੈ।
ਦੇਖੇ ਕਸਾਈ ਗਊ ਫੜਾਏ।
ਇੰਨੇ ਨੂੰ ਕੀ ਵੇਖਿਆ ਹੈ, ਕਸਾਈ ਲੋਕ ਜਿਹੜੇ ਬੁੱਚੜ ਲੋਕ ਹੈ, ਗਾਵਾਂ ਦੇ ਛੁਰੀਆਂ ਫੇਰਨ ਵਾਲੇ ਮੁਸਲਮਾਨ, ਉਹ ਗਾਈਆਂ ਫੜ ਕੇ ਤੁਰੇ ਆ ਰਹੇ ਸਨ, ਉਹਨਾਂ ਨੇ ਹਲਾਲ ਕਰਨਾ ਸੀ। ਸਿੰਘਾਂ ਨੇ ਵੇਖਿਆ ਵੀ ਗਊ ਹੱਤਿਆ ਕਰਨਗੇ। ਸਿੰਘਾਂ ਨੇ ਵੇਂਦੇ ਸਾਰੀ ਭਾਈ ਸੁੱਖਾ ਸਿੰਘ ਜੀ ਜੋ ਸਨ ਇਹਨਾਂ ਦੇ ਜੱਥਾ ਹੀ ਸੀ, ਉਹਨਾਂ ਨੇ ਵੇਖਦਿਆ ਸਾਰੇ ਜਿੰਨੇ ਬੁੱਚੜ ਹੈ ਇਹ ਸਾਰੇ ਮਾਰ ਦਿੱਤੇ।
ਭਾਈ ਦਰਵਾਜ਼ੇ ਮਹਿੜ ਤਾਰ
ਲਾਹੌਰ ਦੇ ਦਰਵਾਜ਼ਿਆਂ ਦੇ ਉੱਪਰ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਹੜਤਾਲ ਹੋ ਗਈ, ਰੌਲਾ ਪੈ ਗਿਆ।
ਸ਼ਹਿਰ ਲੋਕਾਂ ਨੇ ਫਿਰ ਸਿੰਘ ਖੋਜ ਮਾਰੀ,
ਉਹਨਾਂ ਨੇ ਫਿਰ ਸਿੰਘਾਂ ਦੀ ਫੌਜ ਜਿਹੜੇ ਜਿਹੜੇ ਕਾਬੂ ਆਏ ਉਹਨਾਂ ਮਾਰ ਦਿੱਤੇ ਵੀ ਇਹਨਾਂ ਨੇ ਹਾਂ ਜਾਂ ਕਿਹਨਾਂ ਕਸਾਈਆਂ ਸਾਡੇ ਬੁੱਚੜਾ ਭਰਾਵਾਂ ਨੂੰ ਮਾਰਿਆ, ਕਿਉਂਕਿ ਮੁਸਲਮਾਨ ਲੋਕ ਗਾਈਆਂ ਦੇ ਬੜੀਆਂ ਖਾਂਦੇ ਹੈ। ਉਹ ਗਾਈਆਂ ਨਾ ਹਲਾਲ ਕਰਨੀਆਂ ਸੀ, ਸਿੰਘਾਂ ਨੇ ਸੋਚਿਆ ਵੀ ਗਊ ਹੱਤਿਆ ਹੋਣੀ ਹੈ, ਇਸੇ ਗੱਲ ਵਿੱਚ ਉਹਨਾਂ ਬੁੱਚੜ ਮਾਰ ਦਿੱਤੇ। ਲਾਹੌਰ ਸ਼ਹਿਰ ਦੇ ਲੋਕਾਂ ਨੇ ਸਿੰਘਾਂ ਦੀ ਫੌਜ ਜਿਹੜੇ ਘੇਰੇ ਵਿੱਚ ਆ ਕੇ ਉਹਨਾਂ ਉਹ ਮਾਰ ਦਿੱਤੀ। ਇਸ ਤਰ੍ਹਾਂ ਇੱਕ ਪਾਸੇ 'ਤੇ ਰੌਲਾ ਪੈ ਗਿਆ, ਜਿੱਧਰ ਭਾਈ ਕੁਸ਼ਾਲ ਸਿੰਘ ਨੂੰ ਮਾਰਿਆ, ਜੱਸਾ ਸਿੰਘ ਰਾਮ ਗੜੀਆ ਦੇ ਭਰਾ ਨੂੰ ਹਰੀ ਸਿੰਘ ਭੰਗੀ ਨੇ, ਇੱਧਰ ਉਹ ਖੁਆਰੀ ਹੋਈ, ਉੱਧਰ ਰੌਲਾ ਪਿਆ, ਇੱਧਰੋਂ ਇੱਕ ਲਾਹੌਰ ਦੇ ਵਿੱਚ ਰੌਲਾ ਪਿਆ। ਇਸ ਤਰ੍ਹਾਂ ਸਿੰਘਾਂ ਦੀ ਖੁਆਰੀ ਹੋਈ, ਜਿਹੜਾ ਨੁਕਸਾਨ ਹੋਇਆ। ਇਸ ਤਰ੍ਹਾਂ ਦਿਨ ਦਾ ਤੀਸਰਾ ਪਹਿਰ ਚੜਿਆ ਹੈ 12 ਵਜੇ ਤੋਂ ਬਾਅਦ ਦਾ, 12 ਤੋਂ 3 ਤੱਕ ਤੀਸਰਾ ਪਹਿਰ, 3 ਤੋਂ 6 ਚੌਥਾ ਪਹਿਰ, ਤੀਸਰਾ ਪਹਿਰ ਚੜਿਆ ਹੈ। ਭਾਈ ਸੁੱਖਾ ਸਿੰਘ ਜੀ ਨੇ ਸੁੱਖ ਨਿਧਾਨ ਦੀ ਸ਼ਹੀਦਾਂ ਸਿੰਘਾਂ ਦੀ ਦੇਗ ਛਕੀ ਹੋਈ ਸੀ। ਭਾਈ ਸੁੱਖਾ ਸਿੰਘ ਜੋ ਰਾਮਗੜੀਆ, ਕਿਉਂਕਿ ਇਹ ਤਰਖਾਣ ਹੈ, ਤਰਖਾਣ ਸਾਰੇ ਰਾਮਗੜੀਆ ਨਾਮ ਲਾਉਂਦੇ ਸੀ, ਮਗਰ ਭਾਈ ਸੁੱਖਾ ਸਿੰਘ ਜੀ ਇਸ ਤਰ੍ਹਾਂ ਘੋੜੇ ਉੱਪਰ ਚੜ੍ਹ ਕਰਕੇ
ਸ਼ਾਮ ਸਿੰਘ ਗੋਪਾਲ ਕੋ
ਤੇ ਜੋ ਭਾਈ ਸ਼ਾਮ ਸਿੰਘ ਜੀ ਨਾਰੋਗਿਆਂ ਵਾਲੇ ਜਾਂ ਨਾਰੋਵਾਲ ਵਾਲੇ, ਜੋ ਭਾਈ ਰਤਨ ਸਿੰਘ ਭੰਗੂ ਜੀ ਦੇ ਨਾਨਾ ਜੀ, ਭਾਈ ਰਾਏ ਸਿੰਘ ਜੀ ਦੇ ਸਹੁਰਾ ਜੀ ਹਨ, ਉਹਨਾਂ ਨੇ ਜਦੋਂ ਭਾਈ ਸੁੱਖਾ ਸਿੰਘ ਜੀ ਦਾ ਇੱਕ ਵਾਰ ਪਹਿਲਾਂ ਜੋ ਪਿੱਛੇ ਕਥਾ ਲੰਘੀ ਹੈ ਵੀ ਘਰ ਦੇ ਲੈ ਗਏ ਸੀ ਵਾਪਸ ਅਤੇ ਸੁੱਤੇ ਪਏ ਨੂੰ ਭੰਗ ਪਿਆ ਕੇ ਬਹੁਤੀ ਅਤੇ ਕੇਸ ਕੱਟ ਦਿੱਤੇ ਸੀ, ਭਾਈ ਸੁੱਖਾ ਸਿੰਘ ਜੀ ਨੇ ਉਹ ਖੂਹ ਵਿੱਚ ਛਾਲ ਮਾਰ ਦਿੱਤੀ। ਉਹ ਖੂਹ ਅੱਜ ਵੀ ਉੱਥੇ ਹੈ, ਮਾੜੀ ਕੰਬੋਕੀ ਪਿੰਡ ਤਰਨ ਤਾਰਨ ਵਿੱਚ ਹੀ ਪੈਂਦਾ ਇਹ। ਅਤੇ ਭਾਈ ਸੁੱਖਾ ਸਿੰਘ ਜੀ ਫਿਰ ਜਦੋਂ ਖੂਹ 'ਚ ਡੁੱਬਣ ਲੱਗੇ, ਕਿਸੇ ਸਿੰਘ ਨੇ ਤਾਨਾ ਮਾਰਿਆ ਵੀ ਉਹ ਜੀ ਤੂੰ ਮਰਨਾ ਹੀ ਹੈ ਸੁੱਖਾ ਸਿਆਂ, ਤਾਂ ਇੱਦਾਂ ਕੋ ਮਰਦਾ ਹੈ, ਕਿਸੇ ਦੇ ਸਿਰ ਚੜ੍ਹ ਕੇ ਮਾਰ, ਤੁਰਕਾਂ ਨੂੰ ਮਾਰ ਜੇ ਤੂੰ, ਇੰਨਾ ਕੇਸਾਂ ਨਾਲ ਪਿਆਰ ਹੈ, ਕੇਸ ਰੱਖ ਅੰਮ੍ਰਿਤ ਛਕ, ਕੋਈ 2-4 ਤਾਂ ਤੁਰਕ ਲੈ ਕੇ ਮਰੇਗੇ ਨਾ, ਇੱਦਾਂ ਜਾਈ ਮੋਤੀ ਕਾਲੀ ਮਰਦਾ ਹੈ। ਉਹ ਅਸਰ ਹੋਇਆ ਗੱਲ ਦਾ, ਫਿਰ ਬਾਹਰ ਆਏ ਸੀ, ਜਦੋਂ ਫਿਰ ਦੂਜੀ ਵਾਰ ਜਥੇ 'ਚ ਗਏ ਨਾ, ਅਤੇ ਭਾਈ ਸ਼ਾਮ ਸਿੰਘ ਨਾਰੋਵਾਲ ਵਾਲੇ ਇਹਨਾਂ ਕੋਲ ਹੀ ਗਏ ਸੀ, ਜਿਹੜੇ ਜਥੇ ਵਿੱਚ ਭਾਈ ਸ਼ਾਮ ਸਿੰਘ ਜੀ ਸਨ ਉਸ ਵਕਤ, ਇਹਨਾਂ ਨੂੰ ਗਏ ਸੀ ਅਤੇ ਉਹਨਾਂ ਨੇ ਇਹਨਾਂ ਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ ਸੀ। ਜੋ ਮਾੜੀ ਕੰਬੋਕੀ ਵਾਲੇ ਆਏ ਭਾਈ ਸੁੱਖਾ ਸਿੰਘ ਜੀ ਤਰਨ ਤਾਰਨ, ਜੋ ਜ਼ਿਲ੍ਹਾ ਅੱਜ ਕੱਲ੍ਹ ਹੈ ਉਸ ਵਕਤ ਲਾਹੌਰ ਜ਼ਿਲ੍ਹਾ ਸੀ, ਫਿਰ ਅੰਮ੍ਰਿਤਸਰ ਹੁਣ ਤਰਨ ਤਾਰਨ ਹੋ ਗਿਆ ਹੈ, ਉੱਥੋਂ ਦੇ ਭਾਈ ਸੁੱਖਾ ਸਿੰਘ ਜੀ ਜਿਨ੍ਹਾਂ ਨੂੰ ਭਾਈ ਸ਼ਾਮ ਸਿੰਘ ਜੀ ਨੇ ਆਪਣੇ ਪੁੱਤਰਾਂ ਵਾਂਗ ਪਾਲਿਆ ਸੀ, ਪੁੱਤਰ ਮੰਨਦੇ ਸਨ। ਭਾਈ ਸੁੱਖਾ ਸਿੰਘ ਜੀ ਇਸ ਤਰ੍ਹਾਂ ਹੀ ਉਹ ਸ਼ਿਕਾਰ ਜਿਹੜਾ ਮਹੱਲਾ ਖੇਡਣ ਤੁਰ ਪਏ, ਮਹੱਲਾ ਖੇਡਣ ਮੈਦਾਨ ਨੂੰ ਚਲੇ ਗਏ ਬਾਹਰ, ਅਤੇ ਕੋਈ ਸਲਾਹ ਨਹੀਂ ਸੀ ਕੀਤੀ ਵੀ ਅਗਲੇ ਬੰਨੇ ਜਿਹੜਾ ਵੀ ਕੋਈ ਵੈਰ ਵੀ ਹੋ ਸਕਦਾ ਹੈ, ਬਿਨ ਪੁੱਛੇ ਪਛਾਏ ਅਚਾਨਕ ਸੁੱਤੇ ਸਿਰ ਦੀ ਜਿਹੜਾ ਉਹਨਾਂ ਨੇ ਕੁਝ ਸਿੰਘ ਨਾਲ ਲੈ ਕੇ ਅਤੇ ਚਾਲਾ ਮਾਰ ਦਿੱਤਾ। ਰਾਵੀ ਦੇ ਕਿਨਾਰੇ ਜਾਂ ਸ਼ਹਾਦਰੇ ਦੇ ਨਾਲ ਹੀ ਰਾਵੀ ਲੱਗਦੀ ਸੀ ਲਾਹੌਰ, ਉਹ ਰਾਵੀ ਦੇ ਕਿਨਾਰੇ ਸੁੱਖਾ ਭਾਈ ਸੁੱਖਾ ਸਿੰਘ ਹੋਣੀ ਜੀ ਗਏ ਆ ਮਹੱਲਾ ਖੇਡਣ, ਖੇਡ ਮਹੱਲਾ ਖੇਡਣ ਜਿਵੇਂ ਮੈਦਾਨ ਕਹਿ ਦੇਈਦਾ ਹੈ। ਜਦੋਂ ਉੱਧਰ ਗਏ ਹੈ ਤਾਂ ਕੋਈ ਸੋਚ ਵਿਚਾਰ ਨਹੀਂ ਕੀਤੀ, ਰਾਵੀ ਜਿਹੜਾ ਦਰਿਆ ਹੈ ਉਹਦਾ ਜਿਹੜਾ ਵਹਿਣ ਸੀ ਉਹ ਟੱਪ ਗਏ, ਕਿਉਂਕਿ ਥੋੜ੍ਹਾ ਥੋੜ੍ਹਾ ਪਾਣੀ ਚੱਲ ਰਿਹਾ ਸੀ। ਉਹਨਾਂ ਦੇ ਪਿੱਛੇ ਹੀ ਜੋ ਸੂਰਮੇ ਨਿਹੰਗ ਸਿੰਘ ਫਰਲਿਆਂ ਵਾਲੇ ਚੰਗੇ ਚੜ੍ਹਦੀ ਕਲਾ ਵਾਲੇ, ਉਹ ਪਿੱਛੇ ਪਿੱਛੇ ਭਾਈ ਸੁੱਖਾ ਸਿੰਘ ਦੇ ਵੀ ਚਲੇ ਗਏ। ਆਪਣੇ ਸੰਗੀ ਸਾਥੀਆਂ ਜੀ ਕਿਸੇ ਨੇ ਗਿਣਤੀ ਵੀ ਨਹੀਂ ਕੀਤੀ ਸੀ, ਕਿਉਂਕਿ ਕਿਹੜਾ ਕੋਈ ਲੜਾਈ ਕਰਨ ਵਾਸਤੇ ਗਏ ਸੀ, ਉਹਦੇ ਉੱਦਾਂ ਮੌਜ ਵਿੱਚ ਆ ਕੇ ਖਾਲਸਾ ਵੀ ਦਰਾਵੀ ਦੇ ਪਰਲੇ ਬੰਨੇ ਚੱਲੀਏ, ਉੱਥੇ ਜਿਹੜਾ ਮੈਦਾਨ ਖੇਡਣ ਚੱਲੀਏ, ਤੇ ਇੱਧਰ ਜਦੋਂ ਆਏ ਹੈ ਤੇ ਕੋਈ ਗਿਣਤੀ ਮਿਤੀ ਨਹੀਂ ਕੀਤੀ ਸੀ ਵੀ ਕਿੰਨੇ ਸਿੰਘ ਹੈ ਸਾਡੇ ਨਾਲ। ਉਧਰ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਫੌਜ ਦਾ ਬੜਾ ਕੀਤਾ ਹੋਇਆ ਸੀ। ਉਹ ਗਿਲਜ ਪਠਾਨ ਜਿਹੜੇ ਸੀ, ਗਿਲਜ ਇਹਨਾਂ ਦੀ ਇੱਕ ਜਾਤੀ ਹੈ ਪਠਾਣਾ ਦੀ, ਅਤੇ ਉਹ ਗਿਲਜੇ ਪਠਾਣਾ ਦੇ ਕੋਲ ਗੁਰੂ ਕੇ ਸਿੰਘ ਭਾਈ ਸੁੱਖਾ ਸਿੰਘ ਹੋਣੀ ਜੇ ਸਮੇਤ ਜੱਥੇ ਦੇ ਉਹਨਾਂ ਦੇ ਡੇਰੇ ਪਾ ਚਲੇ ਗਏ। ਇਹਨਾਂ ਨੂੰ ਕੁਝ ਪਤਾ ਹੈ ਨਹੀਂ ਸੀ ਤੇ ਇਸ ਤਰ੍ਹਾਂ ਵੱਖੋ ਵੱਖਰੀਆਂ ਝਾੜਾਂ ਦੇ ਪਿੱਛੇ ਜਾ ਕੇ ਬੈਠ ਗਏ ਮੈਦਾਨ ਵਾਸਤੇ।
ਰਾਵੀ ਜਲ ਸੋ ਸੁਚੇਤੋ ਕੀਓ
ਤੇ ਫਿਰ ਮੈਦਾਨ ਖੇਡ ਗਏ ਤੇ ਫਿਰ ਕੀ ਕੀਤਾ ਹੈ ਆਪਾਂ ਨੇ ਸਿੱਧਾ ਕਹਿਣਾ ਜੀ ਜੰਗਲ ਮੈਦਾਨ ਚੱਲੇ, ਜੰਗਲ ਚੱਲੇ ਹਾਂ ਜਾਂ ਲੈਟਰਿੰਗ ਕਰਨ ਚੱਲੇ ਹਾਂ। ਉਹਦੇ ਵਿੱਚ ਗੁਰੂ ਕੇ ਸਿੰਘਾਂ ਦੇ ਵੱਖਰੇ ਬੋਲੇ, ਜੰਗਲ ਮੈਦਾਨ ਕਹਿੰਦੇ, ਮੈਦਾਨ ਖੇਡਣ ਚੱਲੇ। ਫਿਰ ਕੀ ਕੀਤਾ, ਰਾਵੀ ਦੇ ਜਲ ਨਾਲ ਸੁਚੇਤ ਹੋਏ ਹੈ, ਸੋਚਾਚਾਰ ਕੀਤਾ ਹੈ। ਉਧਰ ਗਿਲਜਾਂ ਪਠਾਣਾ ਵਿੱਚ ਅਹਿਮਦ ਸ਼ਾਹ ਦੀ ਫੌਜ 'ਚ ਰੌਲਾ ਪੈ ਗਿਆ ਵੀ ਲੱਗਦਾ ਜਿਹੜਾ ਖਾਲਸਾ ਪੰਥ ਸਿੰਘ ਕੋਈ ਨਾਮ ਦੇ ਕਹਿੰਦੇ ਹੈ ਹਨ, ਤੇ ਇਵੇਂ ਲੱਗਦਾ ਵੀ ਉਹਨਾਂ ਦੀ ਫੌਜ ਚੜ ਆਈ। ਉਹਨਾਂ ਨੇ ਆਪੋ ਵਿੱਚ ਆ ਡੰਡ ਰੌਲੀ ਪਾ ਦਿੱਤੀ। ਉਹਨਾਂ ਨੇ ਸੋਚਿਆ ਵੀ ਲੱਗਦਾ ਵੀ ਇਹ ਪੰਜਾਬ ਵਾਲੇ ਜਿਹੜੇ ਸਿੰਘ ਕੋਈ ਖਾਲਸਾ ਹੈ ਉਹਨਾਂ ਦਾ ਦਲ ਇਹ ਚੜਦਾ ਚੱਲਦਾ ਆ ਰਿਹਾ ਸਾਡੇ ਵੱਲ।
ਉਹ ਦੇਖਣ ਲੱਗੇ ਉਹ ਹਵੈ ਖਲਾ,
ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹਦੇ ਘਰ ਪਰ ਗਿਆ ਤੇ ਖੜਾ ਹੋ ਗਿਆ, ਮੱਥੇ ਤੇ ਹੱਥ ਜਾ ਰੱਖ ਕੇ ਵੇਖਣ ਲੱਗ ਪਿਆ।
ਅਹਿਮਦ ਸ਼ਾਹ
ਦਿਲ ਖਤਰੋ ਪਇਓ, ਅਹਿਮਦ ਸ਼ਾਹ ਦੇ ਦਿਲ ਵਿੱਚ ਖਤਰਾ ਹੋ ਗਿਆ ਵੀ ਜਿਹੜਾ ਹੈ ਕਿਤੇ ਫੇਰ ਆਏ ਨੁਕਸਾਨ ਹੋ ਜੇ, ਕਿਤੇ ਫੇਰ ਨਾ ਵਾਪਸ ਜਾਣਾ ਪਵੇ। ਉਹਦੇ ਦਿਲ ਵਿੱਚ ਡਰ ਬਹਿ ਗਿਆ। ਉਹਨੇ ਦਿਲ ਦੇ ਵਿੱਚ ਕੋਈ ਧੀਰ ਜੀ ਨਹੀਂ ਰੱਖੀ, ਕੋਈ ਸੋਚਿਆ ਵਿਚਾਰਿਆ ਨਹੀਂ ਵੀ ਜੇ ਕਿਤੇ ਹੱਲਾ ਕਰਨ ਆਉਂਦੇ ਤੇ ਚੜ੍ਹਾਈ ਕਰਕੇ ਸਿੱਧੇ ਨਾ ਵੱਜਦੇ, ਵੀ ਇਹਨਾਂ ਨੇ ਇਹਦੇ ਸਿੰਘ ਆਪਣੀ ਮੌਜ ਵਿੱਚ ਫਿਰ ਤੋਂ ਰਹੇ ਹੈ। ਉਹ ਵਹਿੰਦਿਆਂ ਸਾਰੇ ਗਲਤ ਸੋਚ ਕੇ ਧੀਰਜ ਕੋਈ ਰੱਖੀ ਨਾ, ਹੌਸਲਾ ਕੋਈ ਰਿਹਾ ਨਾ ਅਹਿਮਦ ਸ਼ਾਹ ਦੁਰਾਨੀ ਨੂੰ। ਬੜੀ ਛੇਤੀ ਨਾਲ ਛਾਲ ਮਾਰ ਕੇ, ਬੜਾ ਜਵਾਨ ਹੀ ਸੀ ਆਪ, ਤੇ ਉਹ ਘੋੜੇ ਤੇ ਚੜ ਕੇ ਸਵਾਰ ਹੋ ਗਿਆ। ਇਹਨੇ ਅੱਗੇ 12-12 ਹਜ਼ਾਰ ਦੇ ਇਹਨੇ ਦਸਤੇ ਲਿਆਂਦੇ ਸੀ, 4 ਦਸਤੇ ਚੰਗੇ ਚੜ ਜਿਹੜੇ ਹਰਿਆਵਲ ਉੱਚੇ ਉੱਚੇ ਲੰਮੇ ਕੱਦਾਂ ਵਾਲੇ ਜਿਹੜੇ ਪਠਾਨ ਸੀ ਉਹ ਇਹਨੇ ਅੱਗੇ ਕਰ ਦਿੱਤੇ। ਉਹਨਾਂ ਨੂੰ ਕਹਿਣ ਲੱਗਾ ਉਹ ਸਾਡੇ ਤੇ ਹਿੰਦੁਸਤਾਨ ਦੀ ਜਿਹੜੀ ਫੌਜ ਉਹ ਚੜ ਆਈ ਆ, ਧਿਆਨ ਨਾਲ ਰਹੋ, ਤਗੜੇ ਹੋ ਜੋ। ਤੇ ਜੇ ਆਪਾਂ ਨੱਠਾਂ ਦੇ ਚੱਕਰ ਵਿੱਚ ਪੈ ਗਏ ਵੀ ਨੱਠ ਜਾਈਏ, ਆ ਕਦੋਂ ਪਹੁੰਚਾਂਗੇ ਕਾਬਲ। ਇਸ ਤਰ੍ਹਾਂ ਹੋਇਓ, ਇਹ ਇੰਨੀ ਗੱਲ ਕਹਿਣ ਦੀ ਦੇਰ ਸੀ, ਇਹਦੀ ਜਿਹੜੀ ਫੌਜ ਦੇ ਦਸਤੇ ਉਹ ਇਕੱਠੇ ਹੋ ਕੇ ਸਿੰਘਾਂ ਦੇ ਆ ਸਨਮੁਖ ਸਾਹਮਣੇ ਖੜੇ ਹੋਏ।
ਜਾ ਸਿੰਘ ਨੇ ਸੋ ਮੋਹਰੋ ਢੋਇਓ,
ਸਿੰਘਾਂ ਨੇ ਕੀ ਕੀਤਾ ਹੈ ਜਿਹੜਾ ਹੈ ਇਹ ਸਿੰਘਾਂ ਦੇ ਮੋਹਰੇ ਆ ਕੇ ਢੁੱਕ ਕੇ ਖੜ ਗਏ।
ਦੋਹਰਾ ਸਿੰਘ ਸੋ ਥੋੜੇ ਥੇ ਲੰਗੇ,
ਜਦੋਂ ਭਾਈ ਸੁੱਖਾ ਸਿੰਘ ਜੀ ਨਿਕਲੇ ਨਾ ਡੇਰੇ ਵੱਲੋਂ ਆਪਣੇ ਉਹ ਜਿੱਥੇ ਨਾਲ ਡੇਰਾ ਕੀਤਾ ਸੀ ਨਹੌਰ ਛਾਲ ਮਾਰ ਜਿਹੜਾ ਬਾਗ ਵਿੱਚ ਛਾਲਾ ਮਾਰ ਵਿੱਚ, ਉੱਥੋਂ ਜਦੋਂ ਇਹ ਰਾਵੀ ਵੱਲ ਨਿਕਲੇ ਹੈ ਤੇ ਕਿੰਨੇ ਜਾਣੇ ਨਿਕਲੇ ਸੀ ਪਰ ਉਹ ਲੰਘੇ ਥੋੜ੍ਹੇ ਸਨ ਗਾਂ ਨੂੰ
ਰਹੇ ਥੋੜ੍ਹੇ ਡੇਰੇ ਮਾਹੇ,
ਤੇ ਥੋੜ੍ਹੇ ਲੰਘ ਗਏ ਸੀ, ਥੋੜ੍ਹੇ ਡੇਰੇ ਵੱਲ ਨੂੰ ਚਲੇ ਗਏ ਸੀ, ਡੇਰੇ ਵਿੱਚ ਰਹਿ ਗਏ ਸਨ ਵੀ ਥੋੜ੍ਹੇ।
ਕਿਛ ਨੱਠੇ ਕਿਛ ਗੈਲ ਗਏ,
ਕੁਝ ਤੇ ਜਿਹੜੇ ਸੀ ਉਹ ਨੱਠ ਗਏ ਪਛਾਣ ਵੀ ਕੀ ਜਾਣਾ ਹੈ, ਤੇ ਕੁਝ ਤੇ ਇਹਨਾਂ ਦੇ ਜਿਹੜੇ ਸੂਰਮੇ ਸਿੰਘ ਜੀ ਉਹ ਪਿੱਛੇ ਦਾ ਪਿੱਛੇ ਚੱਲਦੇ ਗਏ।
ਚੰਗੇ ਜੋ ਗਣਾਏ,
ਜਿਹੜੇ ਚੰਗੇ ਸੂਰਮਿਆਂ ਦੀ ਗਿਣਤੀ ਵਿੱਚ ਗਿਣੇ ਜਾਂਦੇ ਸੀ, ਉਹ ਭਾਈ ਸੁੱਖਾ ਸਿੰਘ ਨਾਲ ਹੈ ਤੇ ਸਾਰੇ ਸੂਰਮੇ ਸੀ। ਕੁਝ ਜਿਹੜੇ ਉਹ ਰਾਵੀ ਦਰਿਆ ਲੰਘ ਕੇ ਪਾਰ ਨਾਲ ਹੀ ਆ ਗਏ, ਕੁਝ ਪਿਛਾਂ ਵਾਪਸ ਚਲੇ ਗਏ ਸਨ।
ਚੌਪਈ ਸੁੱਖਾ ਸਿੰਘ ਬੁਝ ਆਵਤ ਜਾਨੀ।
ਜਦੋਂ ਭਾਈ ਸੁੱਖਾ ਸਿੰਘ, ਜੋ ਬੜਾ ਸੂਰਮਾ ਹੈ, ਜਿਸਨੇ ਮੱਸੇ ਰੰਗੜ ਦਾ ਸਿਰ ਵੀ ਵੱਢਿਆ, ਕਰਮੀ ਸ਼ੀਨੇ ਨੂੰ ਵੀ ਵੱਢਿਆ, ਹੋਰ ਵੀ ਇੱਕ ਗਿਰਜੇ ਪਠਾਨ ਚੰਗੇ ਬਹਾਦਰ ਜਵਾਨ ਨੂੰ ਮਾਰਿਆ, ਜਿਹੜਾ ਬੜਾ ਬਕਵਾਸ ਕਰਦਾ ਸੀ, ਭਾਈ ਸੁੱਖਾ ਸਿੰਘ ਜੀ ਨੇ ਘੱਲੂ ਘਾਰੇ ਵਿੱਚ ਵੀ ਵੇਖੋ ਕਿੰਨੀਆਂ ਮੱਲਾਂ ਮਾਰੀਆਂ ਅਤੇ ਲੱਦ ਉਹ ਪੱਟ ਤੋਂ ਟੁੱਟ ਗਈ। 400 ਕਿਲੋਮੀਟਰ ਕਿੱਥੇ ਕਾਨੂੰਵਾਨ ਹੈ ਅਤੇ ਕਿੱਥੋਂ ਜੰਗ ਯੁੱਧ ਕਰਦੇ ਕਰਦੇ, ਦਰਿਆਵਾਂ ਨੂੰ ਪਾਰ ਕਰਦੇ ਕਰਦੇ ਜੈਤੋ ਤੱਕ ਪਹੁੰਚੇ। ਇੰਨੇ ਜਿਹੜੇ ਸੂਰਮੇ ਸਿੰਘ ਭਾਈ ਸੁੱਖਾ ਸਿੰਘ ਜੀ, ਜਦੋਂ ਉਹਨਾਂ ਨੇ ਜਾਣਿਆ ਵੀ ਫੌਜ ਨੇੜੇ ਆ ਗਈ ਹੈ,
ਸੰਗ ਆਪਣੇ ਥੋੜੀ ਮਾਨੀ,
ਤੇ ਉਹਨਾਂ ਨੇ ਆਪਣੇ ਨਾਲ ਜਿਹੜੀ ਫੌਜ ਸੀ, ਸਿੰਘ ਸੀ, ਉਹ ਥੋੜੇ ਮੰਨੇ ਵੀ ਸਾਡੇ ਨਾਲ ਦੇ ਥੋੜੇ ਕੀ ਗਿਣਤੀ ਦੇ ਹਨ।
ਤਬ ਉਹਨੇ ਮਨ ਮੈਂ ਕੀਓ ਵਿਚਾਰ,
ਤਦੋਂ ਭਾਈ ਸੁੱਖਾ ਸਿੰਘ ਜੀ ਨੇ ਮਨ ਵਿੱਚ ਉਹ ਵਿਚਾਰ ਕੀਤੀ ਜੋ ਸੂਰਮਿਆਂ ਨੂੰ ਕਰਨੀ ਚਾਹੀਦੀ ਹੈ।
ਸਭੀ ਭਾਂਤ ਅਬ ਪਈ ਲਚਾਰ,
ਸਾਰੇ ਤਰੀਕਿਆਂ ਦੇ ਨਾਲ ਲਚਾਰੀ ਹੋ ਗਈ, ਬੇਵਸ ਜੇ ਹੋ ਗਏ ਇੱਕ ਵਾਰ ਤਾਂ।
ਜੋ ਮੈਂ ਇਹਨਾਂ ਸੋ ਕਰੋ ਲੜਾਈ,
ਸੋਚਿਆ ਹੈ ਵੀ ਜੇ ਮੈਂ ਇਹਨਾਂ ਨਾਲ, ਗਿਲਜੇ ਪਠਾਨ ਹੈ ਵੀ ਬੜੇ ਤਗੜੇ ਤਗੜੇ ਆ, ਕੱਸੇ ਆ ਪੂਰੇ ਇਹਨਾਂ ਕਮਰ ਕੱਸੇ, ਵਰਦੀਆਂ ਨਾਲ ਪਾਈਆਂ ਹੋਈਆਂ, ਸ਼ਸਤਰ ਵੀ ਚੰਗੇ ਆ, ਜੇ ਮੈਂ ਇਹਨਾਂ ਦੇ ਨਾਲ ਆ ਵਾਹ ਪਾ ਲਿਆ, ਲੜਾਈ ਕਰਨੀ ਸ਼ੁਰੂ ਕਰ ਦਿੱਤੀ, ਇਹਨਾਂ ਦੇ ਨਾਲ ਵਾਰੇ ਨਹੀਂ ਆ ਸਕਦੇ ਕਿਉਂਕਿ ਉਹ ਬਹੁਤੀ ਫੌਜ ਹੈ, ਇੱਧਰੋਂ ਸਾਡੇ ਸਿੰਘ ਥੋੜੇ ਹਨ।
ਇਹ ਆਟਾ ਹਮ ਹਿੱਸਾ ਲੋਣ,
ਇਹ ਤੇ ਆਟੇ ਵਾਂਗ ਹੈ, ਅਸੀਂ ਜਿਹੜਾ ਹੈ ਉਹ ਚੁਟਕੀ ਮਾਤਰ, ਜਿਵੇਂ ਪਰਾਤ ਵਿੱਚ ਆਟਾ ਭਰਿਆ ਹੋਵੇ ਚੁਟਕੀ ਮਾਤਰ ਉਹ ਲੂਣ ਪਾ ਦਈਏ, ਉਹ ਅਸਰ ਤਾਂ ਕਰ ਹੀ ਜਾਂਦਾ ਹੈ ਨਾ। ਸੋਚ ਰਹੇ ਹੈ ਵੀ ਅਸੀਂ ਤੇ ਲੂਣ ਦੀ ਚੁਟਕੀ ਵਾਂਗ ਹਾਂ, ਇਹ ਆਟੇ ਸਮਾਨ ਬਹੁਤੇ ਹਨ।
ਲੜਕੇ ਮਰਨੇ ਪਇਓ ਕਹਿ ਕੌਣ,
ਤੇ ਕਹਿੰਦੇ ਵੀ ਜੇ ਇਹਨਾਂ ਨਾਲ ਲੜ ਪਏ ਤੇ ਮਰ ਗਏ ਤੇ ਚੰਗਾ ਕੌਣ ਕਹੂਗਾ, ਸਾਰੇ ਸਿੰਘ ਵੀ ਕਹਿਣਗੇ ਵੀ ਕਮ ਸੇ ਕਮ ਚਾਰ ਲੈਂਦਾ ਸ਼ਾਮ ਮੁੜ ਆ ਜਾਂਦਾ, ਲੋਕ ਕਹਿਣਗੇ ਵੀ ਐਵੇਂ ਜਾਈ ਮੋਤੀ ਸੁੱਖਾ ਸਿੰਘ ਨੇ ਐਵੇਂ ਬਿਨਾਂ ਗੱਲ ਤੋਂ ਲੜਾਈ ਲੈ ਕੇ ਤੇ ਮੋਇਆ ਹੋ ਗਿਆ ਹੈ, ਸਾਨੂੰ ਕੌਣ ਚੰਗਾ ਕਹੇਗਾ।
ਜੇ ਅਬ ਹਮ ਜਾਵੇਂਗੇ ਭਾਜ,
ਦੋ ਵਿਧੀਆਂ ਬਣੀਆਂ ਹੋਈਆਂ, ਇੱਕ ਤੇ ਵਿਧੀ ਇਹ ਸੋਚਦੇ ਆ ਵੀ ਜੇ ਲੜ ਪਏ ਤੇ ਸਾਡੀ ਸ਼ਹੀਦੀ ਹੋ ਜਾਣੀ ਹੈ, ਵੀ ਇਹ ਬਹੁਤੇ ਜਾਣੇ ਆ, ਇੱਕ ਪਾਸੇ ਸੋਚਦੇ ਆ ਵੀ ਜੇ ਅਸੀਂ ਇਹਨਾਂ ਤੋਂ ਨਾਲ ਬਿਨਾਂ ਲੜੇ ਤੋਂ ਭੱਜ ਗਏ,
ਦੋ ਸਿੰਘ ਨੇ ਮੈਂ ਆਵੇ ਰਾਜ,
ਫਿਰ ਸਿੰਘਾਂ ਵਿੱਚ ਮੁੜਿਆ ਬੜੀ ਸ਼ਰਮ ਆਵੇਗੀ, ਕਹਿਣਗੇ ਵਾਹ ਸੁੱਖਾ ਸਿੰਘ ਆ ਪਹਿਲਾਂ ਤੇ ਬੜਾ ਗਿਆ ਹੈ, ਸੋਚਿਆ ਵਿਚਾਰ ਨੇ ਕਿਸੇ ਦੀ ਸਲਾਹ ਨਹੀਂ ਲਈ, ਤੁਰ ਪਿਆ ਸੀ ਡੇਰਾ ਛੱਡ ਕੇ, ਹੁਣ ਜਿਹੜਾ ਉਹ ਫੌਜ ਵੇਖੀ ਪਠਾਣਾ ਜਿੱਥੇ ਤੂੰ ਪਿਛਾਂ ਮੁੜ ਆਇਆ ਹੈ, ਇਸ ਤਰ੍ਹਾਂ ਗੱਲਾਂ ਜਦੋਂ ਕਰਨਗੇ ਬੜੀ ਸ਼ਰਮ ਆਵੇਗੀ,
ਬਾਤ ਬੁਰੀ ਤਿੰਨ ਦੋ ਵਿਚਾਰੀ,
ਇਸ ਤਰ੍ਹਾਂ ਦੋਵੇਂ ਗੱਲਾਂ ਹੀ ਬੁਰੀਆਂ ਵਿਚਾਰੀਆਂ ਵੀ ਦੋਵੇਂ ਗੱਲਾਂ ਬਣਦੀਆਂ ਨਹੀਂ ਹੈ,
ਮੈਂ ਲੜ ਮਰੋ ਸੋ ਭਲੀ ਵਿਚਾਰੀ,
ਇਹੀ ਚੰਗੀ ਵਿਚਾਰ ਕੀਤੀ ਹੈ ਵੀ ਲੜਨਾ ਮਰਨਾ ਠੀਕ ਹੈ, ਸੂਰਮਾ ਤੇ ਉਹਨੂੰ ਪਹਿਚਾਣੀਦਾ ਹੈ, ਸੂਰਾ ਸੋ ਪਹਿਚਾਣੀ ਜੋ ਲੜੈ ਦੀਨ ਕੇ ਹੇਤ, ਵੀ ਜਿਹੜਾ ਸੂਰਮਾ ਤੇ ਉਹ ਪਹਿਚਾਣਿਆ ਜਾਂਦਾ ਜਿਹੜਾ ਧਰਮ ਦੀ ਖਾਤਰ ਲੜੇ, ਤੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਪੁਰਜਾ ਪੁਰਜਾ ਕੱਟਿਆ ਜਾਵੇ ਤੇ ਪਰ ਮੈਦਾਨ ਨਾ ਛੱਡੇ, ਇਸ ਕਰਕੇ ਉਹ ਲੜ ਕੇ ਸ਼ਹੀਦੀ ਪਾਉਣੀ ਜਿਹੜੀ ਚੰਗੀ ਵਿਚਾਰੀ ਹੈ,
ਦੋਹਰਾ ਪਾਸ਼ੇ ਪਾਉ ਨਾ ਪਾਇਓ,
ਤੇ ਇਸ ਤਰ੍ਹਾਂ ਪਿੱਛੇ ਕਹਿੰਦੇ ਜਿਹੜਾ ਹੈ ਪੈਰ ਨਹੀਂ ਪਾਉਣਾ,
ਟਿਗ ਸਿੰਘ ਨੇ ਸੋ ਕਹਿ ਦੀਨ,
ਪਿੱਛੇ ਪੈਰ ਨਹੀਂ ਪਾਇਆ, ਸਗੋਂ ਸਿੰਘਾਂ ਦੇ ਕੋਲ ਇਹ ਆਪਣੀ ਗੱਲ ਰੱਖ ਦਿੱਤੀ, ਕਹਿ ਦਿੱਤਾ ਵੀ ਸਿੰਘੋ
ਇਹਾਂ ਸ਼ਹੀਦ ਹਮ ਹੋਏਗੇ,
ਖਾਲਸਾ ਜੀ ਹੁਣ ਸ਼ਹੀਦੀ ਦਾ ਸਮਾਂ ਆ ਗਿਆ, ਅਸਾਂ ਨੇ ਪਿੱਛੇ ਮੁੜ ਕੇ ਤੇ ਕੋਈ ਜਾਣਾ ਨਹੀਂ ਹੈ, ਇਹ ਤੇ ਮੇਰਾ ਸਿੱਧਾ ਹੀ ਜਿਹੜਾ ਹੈ ਆਪ ਜੀ ਨੂੰ ਬਚਣ ਹੈ, ਮੈਂ ਇੱਥੇ ਸ਼ਹੀਦ ਹੋਵਾਂਗਾ, ਇਸ ਕਰਕੇ ਜੇ ਤੁਸੀਂ ਵੀ ਇੱਥੇ ਸ਼ਹੀਦ ਹੋਣਾ ਚਾਹੁੰਦੇ ਹੋ, ਲੜ ਕਰਕੇ ਦੀਨ ਧਰਮ ਦੀ ਲੜਾਈ, ਮਜ਼ਹਬ ਦੀ ਲੜਾਈ ਹੈ, ਧਰਮ ਦੀ ਲੜਾਈ ਹੈ, ਅਤੇ ਮੈਂ ਤੇ ਇੱਥੇ ਸ਼ਹੀਦ ਹੋਣਾ ਹੈ, ਹੁਣ ਇੱਥੇ ਆਪਾਂ ਸ਼ਹੀਦ ਹੋਵਾਂਗੇ, ਕਿਸੇ ਨੇ ਨਹੀਂ ਜਾਣਾ ਹੈ, ਜਿਹਨੇ ਜਾਣਾ ਹੈ ਉਹ ਆਪਣਾ ਪਿਛਾਂ ਨੂੰ ਮੁੜ ਸਕਦਾ ਹੈ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਸਿੰਘਾਂ ਨੂੰ ਕਹਿੰਦੇ ਆ, ਸਿੰਘ ਕਹਿੰਦੇ ਵੀ ਅਸਾਂ ਨੇ ਕਿੱਥੇ ਜਾਣਾ ਹੈ, ਜਿੱਥੇ ਤੁਹਾਡੇ ਨਾਲ ਪਹਿਲਾਂ ਰਹਿੰਦੇ ਆਏ ਤਾਂ ਹੁਣ ਇੱਥੇ ਵੀ ਰਹਾਂਗੇ, ਇਸ ਤਰ੍ਹਾਂ ਗੁਰੂ ਕੇ ਸਿੰਘ ਜਿਹੜਾ ਹੈ ਜੰਗ ਕਰਦੇ ਹੈ। ਉਹ ਜਿਵੇਂ ਜੰਗ ਹੁੰਦੀ ਆਪ ਜੀ ਪ੍ਰਸੰਗ ਸਰਵਣ ਕਰਨ ਨਾਲ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਵਾਲੇ ਬਖਸ਼ ਲੈਣਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਦੋਹਰਾ ਪਾਸ਼ੇ ਪਾਉਂ ਨਾ ਪਾਇਓ ਟਿਕ ਸਿੰਘਨ ਸੋ ਕਹਿ ਦੀਨ ਇਹਾ ਸ਼ਹੀਦ ਹਮ ਹੋਏਗੇ ਲੜਕਲ ਮਜਬੇ ਦੀਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਬੇਹੋਮਣ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤਿਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸਿਵ ਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।